ਪੰਜਾਹ ਅਠਾਈ ਅਠਾਈ
ਕੀ ਤੁਸੀਂ ਵੈਡਿੰਗ ਰਿਸੈਪਸ਼ਨ ਬਰਥਡੇ ਪਾਰਟੀ ਯੂਨੀਵਰਸਿਟੀ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟਨਰ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ ਤੁਹਾਡੀ ਤਕਰੀਬ ਨੂੰ ਚਾਰ ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ, 416-736-6820, 416-736-6820।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ, ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਸੰਡੇ ਦੀ ਹਰ ਸਵੇਰ ਟੋਰਾਂਟੋ ਸਮੇਂ ਦੇ ਮੁਤਾਬਕ 10 ਵਜੇ ਤੋਂ ਲੈ ਕੇ 11 ਵਜੇ ਤੱਕ ਇਕ ਘੰਟੇ ਲਈ ਤਾਂ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦਾ, ਜਿਹਦੇ ਵਿਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਨਾਲ ਸਬੰਧਿਤ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ। ਬਹੁਤ ਸਾਰੇ ਜਿਹੜੇ ਟੌਪਿਕਸ ਹੁੰਦੇ ਨੇ ਉਹ ਸਪਿਰਚੁਅਲ ਹੁੰਦੇ ਨੇ, ਵੱਖ ਵੱਖ ਧਰਮਾਂ ਤੋਂ ਲਏ ਜਾਂਦੇ ਨੇ। ਕਦੇ ਕਦੇ ਅਸੀਂ ਐਥਿਕਸ ਦੇ ਉੱਤੇ ਵੀ ਗੱਲ ਕਰਦੇ ਹਾਂ, ਪੋਲੀਟਿਕਸ ਦੇ ਉੱਤੇ ਵੀ ਗੱਲ ਕਰਦੇ ਹਾਂ, ਤੇ ਸਾਡੀ ਰੋਜ਼ਾਨਾ ਦੀ ਰਹਿਣੀ ਕਿਸ ਤਰ੍ਹਾਂ ਦੀ ਹੋਵੇ ਉਸ ਦੇ ਬਾਰੇ ਗੱਲ ਕਰਦੇ ਹਾਂ। ਨਾਟ ਓਨਲੀ ਦੈਟ, ਜਦੋਂ ਵੀ ਕਦੇ ਕੋਈ ਕੈਨੇਡਾ ਦਾ ਜਾਂ ਅਮਰੀਕਾ ਦਾ ਲਾਇਸੈਂਸ ਡਾਕਟਰ ਮਿਲ ਜਾਵੇ, ਮੈਂ ਵੈਦਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਹੋਮਿਓਪੈਥੀ ਦੀ ਗੱਲ ਨਹੀਂ ਕਰ ਰਿਹਾ, ਮੈਂ ਨੈਚੁਰਲਪੈਥੀ ਦੀ ਗੱਲ ਨਹੀਂ ਕਰ ਰਿਹਾ, ਸਗੋਂ ਐਲੋਪੈਥੀ ਦੇ ਜਿਹੜੇ ਕੈਨੇਡੀਅਨ ਤੇ ਅਮਰੀਕਨ ਡਾਕਟਰ ਲਾਇਸੈਂਸ ਨੇ ਉਨ੍ਹਾਂ ਨਾਲ ਵੀ ਲਾਈਵ ਹੋ ਕੇ ਉਨ੍ਹਾਂ ਨਾਲ 2-4 ਮਿੰਟ ਗੱਲਬਾਤ ਕੀਤੀ ਜਾਂਦੀ ਹੈ, ਤੇ ਜੇ ਡਾਕਟਰ ਕੋਲ ਵੱਧ ਸਮਾਂ ਹੋਵੇ ਤਾਂ ਤੁਹਾਡੀਆਂ ਕਾਲਜ ਵੀ ਅਸੀਂ ਲੈ ਲੈਂਦੇ ਹਾਂ ਕਿ ਤੁਸੀਂ ਕੋਈ ਵੀ ਬਿਮਾਰੀ ਦੇ ਬਾਰੇ ਉਨ੍ਹਾਂ ਨੂੰ ਪੁੱਛ ਸਕਦੇ ਹੋ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਦੇ ਵਿਚ ਕੱਲ ਤੇ ਟੋਰਾਂਟੋ ਦੇ ਵਿਚ ਪਰਸੋਂ ਈਦ ਮਨਾਈ ਗਈ ਹੈ ਮੁਸਲਮਾਨ ਭਾਈਚਾਰੇ ਦੇ ਵੱਲੋਂ, ਅਤੇ ਹਿੰਦੂਆਂ ਵੱਲੋਂ ਵੀਰਵਾਰ ਨੂੰ ਨਵਰਾਤਰੇ ਸ਼ੁਰੂ ਹੋਏ ਨੇ। ਮੈਂ ਕੋਸ਼ਿਸ਼ ਕਰ ਰਿਹਾ ਕਿ ਤਕਰੀਬਨ ਮੋਰ ਦੈਨ 90% ਲੋਕਾਂ ਨੂੰ, ਚਾਹੇ ਉਹ ਇਸਲਾਮ ਮੁਸਲਮਾਨ ਵੀਰ ਨੇ ਜਾਂ ਉਹ ਹਿੰਦੂ ਵੀਰ ਨੇ, ਉਨ੍ਹਾਂ ਨੂੰ ਇਕ ਦੂਜੇ ਦੇ ਧਰਮ ਦੇ ਬਾਰੇ ਕੋਈ ਵੀ ਨੌਲੇਜ ਨਹੀਂ ਹੈ। ਸੋ ਨੌਲੇਜ ਨਾ ਹੋਣ ਕਰਕੇ ਬਹੁਤ ਸਾਰੀਆਂ ਗਲਤ ਫਹਿਮੀਆਂ, ਮਿਸਅੰਡਰਸਟੈਂਡਿੰਗ ਇਕ ਦੂਜੇ ਦੇ ਦਿਮਾਗ ਵਿਚ ਪਾਈਆਂ ਜਾਂਦੀਆਂ ਨੇ ਜਾਂ ਪੈ ਗਈਆਂ ਨੇ। ਸੋ ਮੇਰੀ ਇਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਆਪਾਂ ਉਨ੍ਹਾਂ ਮਿਸਅੰਡਰਸਟੈਂਡਿੰਗ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਕੋਈ ਵੀ ਦੁਨੀਆਂ ਦਾ ਧਰਮ ਬੁਰਾ ਨਹੀਂ ਹੈ। ਜੀ ਜੰਤ ਸਭ ਉਸਦੇ, ਸਭ ਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਜਦੋਂ ਬਣਾਏ ਸਾਰੇ ਪਰਮਾਤਮਾ ਦੇ ਨੇ, ਅੱਲਾ ਦੇ ਨੇ, ਵਾਹਿਗੁਰੂ ਦੇ ਨੇ, ਫਿਰ ਬੁਰਾ ਹੋ ਹੀ ਨਹੀਂ ਸਕਦਾ। ਉਹਨੇ ਰੋਲ ਦਿੱਤੇ ਨੇ ਸਾਡੀ ਜ਼ਿੰਦਗੀ ਦੇ ਵਿਚ, ਅਸੀਂ ਆਪਣਾ ਆਪਣਾ ਰੋਲ ਪੂਰਾ ਕਰਕੇ ਚਲੇ ਜਾਣਾ। ਸੋ ਅੱਜ ਆਪਾਂ ਜਿਹੜਾ ਟੌਪਿਕ ਲਵਾਂਗੇ ਉਹ ਈਦ ਦੇ ਉੱਪਰ ਲਵਾਂਗੇ, ਨਵਰਾਤਰਿਆਂ ਦੇ ਉੱਪਰ ਲਵਾਂਗੇ। ਤੁਸੀਂ ਵੀ ਕੋਈ ਗੱਲ ਕਰਨੀ ਹੈ ਕਰ ਸਕਦੇ ਹੋ, ਤੇ ਜੇ ਡਾਕਟਰ ਅੰਕੁਸ਼ ਦੇ ਨਾਲ ਲਾਈਨ ਮਿਲ ਗਈ, ਕਿਉਂਕਿ ਮੈਨੂੰ ਪਤਾ ਅੱਜ ਉਹਨਾਂ ਦੀ ਸੰਡੇ ਨੂੰ ਛੁੱਟੀ ਹੈ, ਤਾਂ 2-4-5 ਮਿੰਟ ਦੇ ਲਈ ਗੱਲਬਾਤ ਕਰਾਂਗੇ ਮੋਟਾਪੇ ਦੇ ਉੱਤੇ ਕਿ ਅੱਜ ਦੇਖਣ ਚ ਆ ਰਿਹਾ ਕਿ ਬੱਚੇ ਨੇ ਉਹ ਵੀ ਫੁੱਟਬਾਲ ਵਾਂਗੂ ਆਪਣਾ ਢਿੱਡ ਲਈ ਫਿਰਦੇ ਨੇ। ਜਦੋਂ ਜਿਮ ਤੇ ਜਾਂਦੇ ਆ ਕਰਦੇ ਤਾਂ ਜਿਮ ਤੇ ਨੇ, ਮੈਨੂੰ ਤਾਂ ਇਹ ਮੈਂ ਟੌਪਿਕ ਲਿਆ ਕਿਉਂਕਿ ਕੱਲ ਮੈਂ ਗਿਆ ਸੀਗਾ, ਕੋਈ ਭਾਈ ਸਾਹਿਬ ਮਸਾਂ ਹੀ ਮਸ਼ੀਨ ਚ ਫਸੇ, ਇੰਨਾ ਢਿੱਡ ਮੋਟਾ ਸੀ ਉਹਨਾਂ ਦਾ, ਤੇ ਫਿਰ ਉਹ ਮੈਨੂੰ ਹੀ ਪੁੱਛਦੇ ਨੇ ਜੀ ਇਹਦਾ ਕੋਈ ਇਲਾਜ ਦੱਸੋ, ਤੇ ਮੈਂ ਕਿਹਾ ਤੁਸੀਂ ਖਾਂਦੇ ਪੀਂਦੇ ਕੀ ਹੋ? ਕਹਿੰਦਾ ਕੁਛ ਨੀ ਜੀ, ਬਸ ਖਾਂਦਾ ਪੀਂਦਾ ਤਾਂ ਮੈਂ ਕੋਈ ਖਾਸ ਨੀ। ਮੈਂ ਕਿਹਾ ਦਾਰੂ ਪੀਂਦੇ ਹੋ? ਬਸ 2-4 ਪੈਗ ਪੀ ਲੈਂਦੇ ਹਾਂ। ਮੈਂ ਕਿਹਾ ਠੀਕ ਹੈ। ਚਿਕਨ ਮੀਟ? ਕਹਿੰਦਾ ਹਾਂ ਉਹ ਤਾਂ ਖਾਣਾ ਹੀ ਹੁੰਦਾ। ਮੈਂ ਫਿਰ ਰਹਿ ਕੀ ਗਿਆ, ਚਿਪਸ ਵੀ ਖਾਂਦੇ ਹੋਗੇ, ਕੋਕ ਵੀ ਪੀਂਦੇ ਹੋਗੇ, ਫਿਰ ਢਿੱਡ ਤਾਂ ਵਧਣਾ ਹੀ ਹੈ। ਸੋ ਮੈਂ ਇਹ ਟੌਪਿਕ ਨੂੰ ਅੱਜ ਤਾਂ ਚੂਜ਼ ਕੀਤਾ ਵੀ ਜੇ ਡਾਕਟਰਾਂ ਕੁਛ ਨਾ ਗੱਲ ਮਿਲ ਗਈ, ਫੋਨ ਲਾਈਨ ਤੇ ਗੱਲ ਹੋ ਗਈ ਆਪਣੀ, ਫਿਰ ਆਪਾਂ ਇਸੇ ਟੋਪਿਕ ਨੂੰ ਡਿਸਕਸ ਕਰਾਂਗੇ ਕਿ ਮੋਟਾਪਾ ਕਿਉਂ ਹੁੰਦਾ, ਇਹਦੇ ਕੀ ਪ੍ਰੋਬਲਮ ਨੇ, ਕਿਵੇਂ ਅਸੀਂ ਦੂਰ ਕਰਨਾ। ਸੋ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਮੇਰਾ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ, ਉਹਨਾਂ ਦੇ ਤਾਵਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। ਬੇਸ਼ੱਕ ਉਸੇ ਨਾਲ ਕਰ ਲਓ, ਪਰ ਪਹਿਲਾਂ ਤਿੰਨ ਚਾਰ ਬੰਦਿਆਂ ਨੂੰ ਬੁਲਾ ਲਓ ਤਾਂ ਕਿ ਪਿੱਛੋਂ ਨਾ ਪਛਤਾਉਣਾ ਪਵੇ। ਜਦੋਂ ਤੁਸੀਂ ਤਿੰਨ ਚਾਰ ਪੰਜ ਬੰਦਿਆਂ ਨੂੰ ਬੁਲਾਉਂਦੇ ਹੋ ਤੁਹਾਨੂੰ ਗੱਲ ਬਹੁਤ ਸਾਰੀ ਕਲੀਅਰ ਹੋ ਜਾਂਦੀ ਹੈ ਵੀ ਇਹ ਸਾਡੇ ਲਈ ਕੀ ਕਰਨਗੇ, ਆਹ ਡਰਾਮੇਬਾਜ਼ੀ ਕਰਦਾ, ਇਹ ਝੂਠ ਬੋਲਦਾ, ਇਹ ਚਲਾਕੀ ਕਰਦਾ, ਇਹ ਮੇਰੇ ਫਾਇਦੇ ਦੀ ਗੱਲ ਕਰੂਗਾ, ਮੇਰੇ ਪੈਸੇ ਵੀ ਬਚਾ ਕੇ ਦੇਊਗਾ, ਮੈਨੂੰ ਕੁਛ ਪਿੱਛੋਂ ਵਿੱਚੋਂ ਮੋੜੂਗਾ ਵੀ। ਕਈ ਤਾਂ ਬੰਦੇ ਬਾਹਲੇ ਬੰਦੇ ਕਹਿੰਦੇ ਨੇ ਕੈਸ਼ਬੈਕ ਇਲੀਗਲ ਹੈ। ਇਲੀਗਲ ਕੋਈ ਨਹੀਂ ਹੈ, ਜੇ ਇਲੀਗਲ ਹੈ ਸਾਡੇ ਸੋਢੀ ਸਾਹਿਬ ਕਹਿੰਦੇ ਮੇਰੇ ਤੇ ਕੇਸ ਕਰ ਦਿਓ, ਬਿਲਕੁਲ ਕਹਿੰਦੇ ਲੀਗਲ ਹੈ, ਪਰ ਕਿਉਂਕਿ ਪੈਸਾ ਗੱਫੇ ਆਉਂਦੇ ਨੇ ਇਸ ਕਰਕੇ ਮੂੰਹ ਆਪਣਾ ਬੰਦ ਰੱਖਦੇ ਨੇ। ਤਾਂ ਮੈਂ ਤੁਹਾਡੇ ਫਾਇਦੇ ਦੀ ਗੱਲ ਕਰਦਾ ਕਿ ਹਰੇਕ ਬੰਦੇ ਨੂੰ ਬੁਲਾਓ, ਉਹਦੇ ਨਾਲ ਗੱਲ ਕਰੋ, ਖੁੱਲ੍ਹ ਕੇ ਗੱਲ ਕਰੋ, ਤੇ ਜਿਹੜਾ ਫਿਰ ਤੁਹਾਨੂੰ ਚੰਗਾ ਲੱਗਦਾ ਉਹਨੂੰ ਦੇ ਦਿਓ। ਜੇ ਤੁਹਾਡੇ ਕਾਫੀ ਪੈਸੇ ਬਚਦੇ ਨੇ ਢੇਰਾਂ ਦੇ ਢੇਰ, ਤੁਹਾਡੀ ਕਈ ਵਾਰੀ ਡਾਊਨ ਪੇਮੈਂਟ ਹੀ ਦਿੱਤੀ ਜਾਂਦੀ ਹੈ, ਤਾਂ ਫਿਰ ਠੀਕ ਹੈ। ਸੋ ਇਸ ਕਰਕੇ ਬਾਹਲੇ ਬੰਦਿਆਂ ਨੂੰ ਬੁਲਾਓ, ਕੋਈ ਤੁਹਾਡਾ ਨੁਕਸਾਨ ਨਹੀਂ, ਫਾਇਦਾ ਆਲੇ ਨੇ ਲੈਣਾ, ਆਲੇ ਨੇ ਮੋਟੇ ਪੈਸੇ ਕਮਾਉਣੇ ਨੇ, ਸੋ ਭੱਜਿਆ ਆਊਗਾ ਆਲਾ। ਜੇ ਨਖਰੇ ਕਰਦਾ ਉਹਨੂੰ ਘਰ ਰਹਿਣ ਦੇ, ਦੇਖੋ ਕਿਵੇਂ ਭੱਜ ਕੇ ਆਉਂਦਾ। ਸੋ ਉਹਦੇ ਵਿੱਚ ਇੱਕ ਨਾਂ ਜਿਹੜਾ ਮੈਂ ਕਿਹਾ ਅਰਫਾ ਮੁਜ਼ੱਫਰ ਜੀ ਦਾ, 100% ਕੋਈ ਪੇਡ ਐਡਵਰਟਾਈਜਮੈਂਟ, ਐਡਵਰਟਾਈਜਮੈਂਟ ਪੇਡ ਤਾਂ ਮੈਂ ਕਰਦਾ ਹੀ ਨਹੀਂ ਜਦੋਂ ਦਾ ਮੈਂ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ, ਨਾ ਮੈਨੂੰ ਲੋੜ ਹੈ ਪੇਡ ਐਡਵਰਟਾਈਜਮੈਂਟ ਦੀ, ਮੇਰਾ ਸ਼ੌਕ ਹੈ। ਤੇ ਨਾ ਹੀ ਅਰਫਾ ਜੀ ਨੇ ਕਿਹਾ ਕਿ ਮੇਰੇ ਬਾਰੇ ਦੋ ਸ਼ਬਦ ਬੋਲ ਦਿਓ ਫ੍ਰੀ ਦੇ ਵਿੱਚ ਵੀ, ਉਹ ਵੀ ਨਹੀਂ ਬੋਲਦਾ ਮੈਂ ਇਸ ਤਰ੍ਹਾਂ। ਪਰ ਕਿਉਂਕਿ ਜਿਨ੍ਹਾਂ ਬੰਦਿਆਂ ਨਾਲ ਮੈਂ ਡੀਲ ਕਰਦਾ, ਜਿਹੜੇ ਬੰਦੇ ਚੰਗੇ ਲੱਗਦੇ ਨੇ, ਚਾਹੇ ਉਹ ਬਿਜ਼ਨਸ ਚ ਨੇ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਕਰਦੇ ਨੇ, ਕੋਈ ਪ੍ਰੋਫੈਸ਼ਨ ਉਹਨਾਂ ਦਾ, ਜੇ ਉਹ ਚੰਗੇ ਬੰਦੇ ਨੇ ਤਾਂ ਉਹਨਾਂ ਦੀ ਤਾਰੀਫ ਕਰਨਾ ਮੇਰਾ ਫਰਜ਼ ਬਣਦਾ, ਕਿਉਂਕਿ ਨਿੰਦਿਆ ਚੁਗਲੀ ਤਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਦਾ ਕੰਮ ਕਰਦੇ ਹਾਂ। ਸਾਡੀ ਪਸੰਦ ਹੀ ਨਹੀਂ ਆਉਂਦਾ, ਅਸੀਂ ਆਪਣੇ ਆਪ ਨੂੰ ਸਭ ਤੋਂ ਵੱਡਾ, ਦੂਜੇ ਨੂੰ ਨੀਵਾਂ ਸਮਝਦੇ ਹਾਂ। ਪਰ ਜੇ ਕੋਈ ਚੰਗਾ ਬੰਦਾ ਹੈ ਉਹਦੀ ਤਾਰੀਫ ਕਰਨਾ ਸਾਡਾ ਫਰਜ਼ ਬਣਦਾ। ਤਾਂ ਹੀ ਮੈਂ ਅਰਫਾ ਜੀ ਦੇ ਬਾਰੇ ਦੋ ਸ਼ਬਦ ਹਮੇਸ਼ਾ ਕਹਿਣਾ, ਕਿਉਂਕਿ ਸ਼ੀ ਇਜ਼ ਅ ਵੰਡਰਫੁਲ ਲੇਡੀ, ਸ਼ੀ ਇਜ਼ ਅ ਲੇਡੀ ਆਫ ਕੰਟੈਂਟਮੈਂਟ। ਝੂਠ ਫਿਰੇ ਬੋਲਣਾ ਨਹੀਂ, ਰੋਟੀ ਥੋੜੀ ਜਿਹੀ ਘੱਟ ਖਾ ਲੈਣੀ, ਰਾਤ ਨੂੰ ਨੀਂਦ ਵਧੀਆ ਹੋਣੀ ਚਾਹੀਦੀ ਹੈ, ਹੇਰਾ ਫੇਰੀ ਚਲਾਕੀਆਂ ਨਹੀਂ ਕਰਦੇ। ਸੋ ਇਸ ਕਰਕੇ ਮੈਂ ਉਹਨਾਂ ਦੀ ਐਡ ਕਰਦਾ, ਉਹਨਾਂ ਨੂੰ ਬੁਲਾਓ, ਗੱਲਬਾਤ ਕਰੋ। ਜੇ ਤੁਹਾਨੂੰ ਮੇਰੀ ਗੱਲ ਸੱਚੀ ਲੱਗੇ, ਜੇ ਤੁਹਾਨੂੰ ਲੱਗੇ ਅਰਫਾ ਜੀ ਬਹੁਤ ਸਾਰੇ ਪੈਸੇ ਬਚਾ ਸਕਦੇ ਨੇ, ਤੁਹਾਡਾ ਫਾਇਦਾ ਕਰ ਸਕਦੇ ਨੇ, ਤੁਹਾਨੂੰ ਚੰਗੇ ਲੱਗਦੇ ਨੇ, ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਨਹੀਂ ਜਿੱਥੇ ਤੁਹਾਡਾ ਜੀ ਕਰਦਾ ਉਹਨਾਂ ਨਾਲ ਕਰ ਲਓ, ਮੈਂ ਤਾਂ ਕਦੇ ਨਹੀਂ ਕਿਹਾ। ਜੇ ਉਹਨਾਂ ਨੂੰ ਬੁਲਾਉਣਾ ਪਿਆ ਤਾਂ ਉਹਨਾਂ ਲਈ ਫੋਨ ਨੰਬਰ ਚਾਹੀਦਾ, ਉਹ ਹੈਗਾ 6478862452, 6478862452, ਉਹਨਾਂ ਦਾ ਫੋਨ ਨੰਬਰ ਹੈ। ਤੁਸੀਂ ਫੋਨ ਕਰਕੇ ਗੱਲਬਾਤ ਕਰ ਲਓ, ਉਸ ਤੋਂ ਬਾਅਦ ਡਿਸੀਜਨ ਤੁਸੀਂ ਆਪਣੇ ਆਪ ਕਰੋ। ਅੱਜ ਕਿਉਂਕਿ ਈਦ ਹੈ, ਈਦ ਲੰਘ ਗਈ, ਇਸ ਕਰਕੇ ਪਹਿਲਾਂ ਸੁਣੋ ਈਦ ਦੇ ਉੱਤੇ ਗਾਣਾ, ਤੇ ਉਸ ਤੋਂ ਬਾਅਦ ਅਖੀਰ ਚ ਆਪਾਂ, ਕਿਉਂਕਿ ਨਵਰਾਤਰੇ ਨੇ, ਮਾਂ ਦੁਰਗਾ ਦੇ ਉੱਪਰ ਗਾਣਾ ਸੌਂਗ ਕਰਾਂਗੇ, ਭਗਤੀ ਦੇ ਹੀ ਨੇ ਦੋਨੇ। ਸੋ ਇਨ ਬਿਟਵੀਨ ਜਦੋਂ ਆਪਣਾ ਸੌਂਗ ਮੁੱਕ ਗਿਆ ਤੇ ਆਪਾਂ ਡਾਕਟਰ ਅੰਕੁਸ਼ ਨਾਲ ਲਾਈਨ ਲਾਉਣ ਦੀ ਕੋਸ਼ਿਸ਼ ਕਰਾਂਗੇ, ਜੇ ਮਿਲ ਗਈ ਵਿੱਚੀ ਗੱਲ ਰੋਕ ਕੇ ਆਪਾਂ ਫਿਰ ਉਹਨਾਂ ਨਾਲ ਗੱਲ ਕਰਾਂਗੇ। ਸੋ ਸੁਣੋ ਪਹਿਲਾਂ ਈਦ ਮੁਬਾਰਕ ਦੇ ਉੱਤੇ ਗਾਣਾ, ਕਿਉਂਕਿ ਈਦ ਨਿਕਲ ਗਈ, ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵੀ ਤੇ ਮੇਰੇ ਪਰਿਵਾਰ ਵੱਲੋਂ ਵੀ ਈਦ ਦੀਆਂ ਬਹੁਤ 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 ਮੁਬਾਰਕਾਂ।
ईद का है यारो ये प्यार, अस्सलाम अलैकुम अस्सलाम, ईद का है यारो ये प्यार। ये ईद का त्योहार है, खुशियों का है त्योहार, ईद का त्योहार है, खुशियों का है त्योहार, ना तेरा है ना मेरा है, ये सबका है त्योहार। ये प्यार का पैगाम है, ये प्यार का पैगाम, मुबारक ईद मुबारक, ईद मुबारक, मुबारक ईद मुबारक, मुबारक ईद मुबारक। त्योहार, ये प्यार का पैगाम है, ये प्यार का पैगाम। मुबारक ईद मुबारक।
एक बार फिर ਸਾਰਿਆਂ ਨੂੰ, ਸਾਰੇ ਮੁਸਲਮਾਨ ਵੀਰ ਭੈਣ ਭਰਾਵਾਂ ਨੂੰ, ਜਿਹੜੇ ਵੀ ਮੁਹੰਮਦ ਸਾਹਿਬ ਜਿਹੜੇ ਪੈਗੰਬਰ ਨੇ ਉਹਨਾਂ ਚ ਵਿਸ਼ਵਾਸ ਕਰਦੇ ਨੇ, ਕੁਰਾਨ ਸ਼ਰੀਫ ਨੂੰ ਪੜ੍ਹਦੇ ਨੇ, ਉਹਨਾਂ ਸਾਰਿਆਂ ਨੂੰ ਹੀ ਈਦ ਦੀ ਬਹੁਤ 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 ਮੁਬਾਰਕ ਹੋਵੇ। ਦੇਖੋ ਜਿਹੜਾ ਮਾਰਚ ਦਾ ਮਹੀਨਾ ਹੁੰਦਾ ਨਾ, ਇਹਦੇ ਵਿਚ ਜਿੱਥੇ ਸਾਡੀ ਹੋਲੀ ਰੰਗ ਪਾਉਣੇ ਆ ਉਹ ਮਨਾਈ ਜਾਂਦੀ ਹੈ, ਉਥੇ ਹਿੰਦੂ ਫੈਸਟੀਵਲ ਯੂਜਲੀ ਇਸ ਸਾਲ ਦੋ ਆਏ ਨੇ। ਹਿੰਦੂਆਂ ਦਾ ਪਵਿੱਤਰ ਤਿਉਹਾਰ ਨਵਰਾਤਰੇ ਨੇ, ਨਵਰਾਤਰੀ ਵੀ ਕਹਿੰਦੇ ਨੇ, ਨਵਰਾਤਰੀ ਨੌ ਦਿਨਾਂ ਦੀ ਰਾਤ, ਨੌ ਉਹ ਫਾਸਟ ਰੱਖਦੇ ਨੇ। ਇਸੇ ਤਰ੍ਹਾਂ ਹੀ ਜਿਹੜੇ ਮੁਸਲਮਾਨ ਵੀਰ ਭੈਣ ਭਰਾ ਨੇ ਉਹ 30 ਦਿਨ ਦਾ 30 ਡੇਜ਼ ਦਾ ਰੋਜ਼ੇ ਰੱਖ ਕੇ ਜਿਹਨੂੰ ਰਮਜ਼ਾਨ ਕਹਿੰਦੇ ਨੇ, ਉਸ ਤੋਂ ਬਾਅਦ ਉਹ ਈਦ ਮਨਾਉਂਦੇ ਨੇ। ਈਦ ਹੁੰਦਾ ਖੁਸ਼ੀਆਂ ਦਾ ਦਿਨ। ਇਸੇ ਤਰ੍ਹਾਂ ਹੀ ਜਿਹੜੇ ਨੌ ਦਿਨ ਫਾਸਟ ਰੱਖਦੇ ਨੇ ਹਿੰਦੂ ਵੀਰ, ਉਸ ਤੋਂ ਬਾਅਦ ਉਹ ਜਨਮ ਅਸ਼ਟਮੀ ਬਣਾਉਂਦੇ ਨੇ, ਸਵੇਰੇ ਕੜਾਹ ਪ੍ਰਸ਼ਾਦ ਬਣਦੇ ਨੇ, ਛੋਟੇ ਛੋਟੇ ਬੱਚਿਆਂ ਨੂੰ ਤੋਹਫੇ ਦਿੰਦੇ ਨੇ, ਇਸ ਤਰ੍ਹਾਂ ਈਦ ਦੇ ਵੀ ਦਿੰਦੇ ਨੇ। ਮੈਂ ਅੱਜ ਕੋਸ਼ਿਸ਼ ਕਰਾਂਗਾ ਕਿ ਈਦ ਦੇ ਬਾਰੇ ਤੇ ਨਵਰਾਤਿਆਂ ਦੇ ਬਾਰੇ ਸਾਂਝੀ ਗੱਲ ਕੀਤੀ ਜਾਵੇ, ਤਾਂ ਕਿ ਘੱਟੋ ਘੱਟ ਸਾਡੇ ਵਿਚ ਇਕ ਗੁੱਡ ਅੰਡਰਸਟੈਂਡਿੰਗ ਪੈਦਾ ਹੋ ਸਕੇ। ਦੇਖੋ ਐਂ ਤਾਂ ਕੁਛ ਫਰਕ ਨਹੀਂ ਪੈਂਦਾ। ਮੈਨੂੰ ਯਾਦ ਹੈ ਕਿ ਇਕ ਵਾਰ ਕੁਛ ਬੰਦੇ ਸਮੁੰਦਰ ਦੇ ਕਿਨਾਰੇ ਰੇਤੇ ਦੇ ਉੱਤੇ ਸੈਰ ਕਰਦੇ ਸੀ, ਸਮੁੰਦਰ ਦੀ ਜ਼ੋਰ ਦੀ ਛਾਲ ਆਈ ਤੇ ਹਜ਼ਾਰਾਂ ਮੱਛੀਆਂ ਆ ਕੇ ਬਾਹਰ ਡਿੱਗ ਪਈਆਂ। ਜਦ ਤੁਹਾਨੂੰ ਪਤਾ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਉਹ ਤੜਫ ਰਹੀਆਂ ਸੀ। ਇਕ ਬੰਦਾ ਭੱਜਿਆ, ਚੱਕ ਚੱਕ ਕੇ ਮੱਛੀ ਚੱਕਿਆ ਕਰੇ, ਪਾਣੀ ਸਿੱਟ ਦਿਆ ਕਰੇ, ਮੱਛੀ ਚੱਕਿਆ ਕਰੇ, ਸਿੱਟ ਦਿਆ ਕਰੇ। ਜਦੋਂ ਇਹ ਪੰਜ ਚਾਰ ਸਿੱਟੀਆਂ ਤੇ ਪਿੱਛੋਂ ਭੱਗ, ਕਿਸੇ ਨੇ ਕਿਹਾ, ਕਹਿੰਦਾ ਉਹ ਭਾਈ ਸਾਹਿਬ ਹਜ਼ਾਰਾਂ ਮੱਛੀਆਂ ਬੱਚੀਆਂ ਬਾਹਰ ਆ ਗਈਆਂ ਤੇ ਤੁਸੀਂ ਆ ਤੁਹਾਡੇ ਖਿਆਲ ਸਾਰੀਆਂ ਬਚ ਜਾਣਗੀਆਂ, ਇਹਨਾਂ ਦਾ ਕੀ ਫਾਇਦਾ, ਬਾਹਰ ਆ ਗਈਆਂ ਇਹਨਾਂ ਤਾਂ ਮਰਨਾ ਹੀ ਆ। ਉਹ ਕਹਿੰਦਾ ਨਹੀਂ, ਮੈਨੂੰ ਇਹ ਨਹੀਂ ਵੀ ਹਜ਼ਾਰਾਂ ਮਰਨੀਆਂ ਜਾਂ ਕਰੋੜਾਂ ਮਰਨੀਆਂ, ਮੈਂ ਜਿੰਨਿਆਂ ਕੁ ਨੂੰ ਬਚਾ ਸਕਦਾ ਉਹ ਤਾਂ ਮੈਂ ਆਪਣੀ ਕੋਸ਼ਿਸ਼ ਕਰਾਂ। ਸੋ ਇਹੀ ਮੇਰੀ ਕੋਸ਼ਿਸ਼ ਹੈ ਕਿ ਮੈਂ ਬੀਂਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ, ਰਿਸਰਚ ਕੀਤੀ ਹੈ, ਬੁੱਕ ਲਿਖੀ ਹੈ। ਸੋ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਤਾਂ ਕਿ ਹਰੇਕ ਧਰਮ ਦੇ ਬੰਦੇ ਨੂੰ ਦੂਸਰੇ ਧਰਮ ਦੇ ਬਾਰੇ ਚੰਗੀਆਂ ਗੱਲਾਂ ਪਤਾ ਲੱਗੇ, ਤਾਂ ਕਿ ਉਹ ਨਫ਼ਰਤ ਦੀ ਥਾਂ ਤੇ ਉਹਨਾਂ ਦੇ ਵਿਚ ਪਿਆਰ ਪੈਦਾ ਹੋਵੇ। ਇਹੀ ਮੇਰਾ ਪਰਪਜ਼ ਹੈ। ਸਾਡੀ ਲਾਈਨ ਜਿਹੜੀ ਹੈਗੀ ਡਾਕਟਰ ਅੰਕੁਸ਼ ਦੇ ਨਾਲ ਮਿਲ ਗਈ ਹੈ। ਰਮੇਸ਼ ਜੋਧਪੁਰੀਆ ਜੀ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਬ੍ਰਦਰ, ਬਰਨਾਲੇ ਤੋਂ ਨੇ। ਸੋ ਆਪਾਂ ਡਾਕਟਰ ਅੰਕੁਸ਼ ਨਾਲ ਗੱਲ ਕਰਦੇ ਹਾਂ। ਡਾਕਟਰ ਅੰਕੁਸ਼, ਵੈਲਕਮ ਟੂ ਦਾ ਸ਼ੋ। ਹੈਲੋ, ਯੰਗ ਬੱਚੇ ਵੀ ਹੁੰਦੇ ਨੇ ਨਾ, ਉਹਨਾਂ ਦੇ ਪੇਟ ਬਹੁਤ ਵੱਡੇ ਹੁੰਦੇ ਨੇ, ਜਿਹੜੇ ਸਾਡੀ ਉਮਰ ਚ ਨੇ ਉਹਨਾਂ ਦਾ ਉਦੋਂ ਵੀ ਬੁਰਾ ਹਾਲ ਹੁੰਦਾ। ਉਹਨਾਂ ਹਰੇਕ ਬੰਦਾ ਕਹਿੰਦਾ ਮੇਰਾ ਭਾਰ ਨਹੀਂ ਘਟਦਾ। ਜਦੋਂ ਪੁੱਛੋ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਲੈਸਟਰੋਲ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਤੇ ਜੇ ਪੁੱਛੋ ਵੀ ਕੀ ਹਿਸਾਬ ਕਿਤਾਬ ਹੈ, ਵੀ ਖਾਣੇ ਪੀਨੇ ਹੋ, ਦਾਰੂ ਪੀਨੇ ਹੋ, ਕਹਿੰਦੇ ਹਾਂਜੀ ਦਾਰੂ ਤਾਂ ਪੀ ਲਈ ਦੀ ਹੈ, ਚਿਕਨ ਚੁਕਨ ਖਾਣੇ ਉਹ ਤਾਂ ਖਾਣਾ ਹੀ ਪੈਂਦਾ ਜੀ। ਸੋ ਮੂੰਹ ਤੇ ਲਗਾਮ ਨੀ, ਮੂੰਹ ਤੇ ਜਿਪ ਲੱਗੀ ਨੀ, ਖਾਈ ਜਾਂਦੇ ਨੇ, ਤੇ ਜਿਮ ਦੇ ਵਿਚ ਵੀ ਆਰਾਮ ਨਾਲ ਬੈਠੇ ਗੱਲਾਂ ਬਾਤਾਂ ਕਰਦੇ ਜਿਮ ਕਰਦੇ ਨੇ, ਤੇ ਪੇਟ ਘਟਦਾ ਨੀ, ਫਿਰ ਬਿਮਾਰੀਆਂ ਲੱਗ ਜਾਂਦੀਆਂ ਨੇ। ਇਹ ਆਮ ਤੌਰ ਤੇ ਸਾਡੇ ਦਿਮਾਗ ਜਿਹੜੀ ਗੱਲ ਹੈਗੀ ਉਹ ਇਹ ਪ੍ਰੋਬਲਮਾਂ ਹੈਗੀਆਂ ਨੇ। ਸੋ ਮੈਂ ਚਾਹੁੰਦਾ ਵੀ ਤੁਸੀਂ ਥੋੜਾ ਜਿਹਾ 5-10 ਮਿੰਟ ਲਈ, ਜਿੰਨਾ ਵੀ ਤੁਹਾਡੇ ਕੋਲ ਟਾਈਮ ਹੈ, ਅਸੀਂ ਕੋਈ ਕਾਲ ਨਹੀਂ ਲੈ ਰਹੇ, ਇਹਦੇ ਬਾਰੇ ਦੱਸੋ ਕਿ ਮੋਟਾਪਾ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਕਿਉਂਕਿ ਇੰਡੀਆ ਦੇ ਵਿਚ ਤਾਂ ਕਹਿੰਦੇ ਜਿਹੜਾ ਮੋਟਾ ਜਿਹਾ ਢਿੱਡ ਬਣ ਜੇ ਅਗਲਾ ਕਹਿੰਦਾ ਵਧੀਆ ਖੁਰਾਕ ਪਾਉਂਦਾ, ਵਧੀਆ ਦੀ ਪਰਸਨੈਲਿਟੀ ਹੈ, ਪਰ ਉਹਨਾਂ ਨੂੰ ਕਿਉਂਕਿ ਗਿਆਨ ਨਹੀਂ ਹੁੰਦਾ। ਤੁਸੀਂ ਦੱਸੋ ਮੋਟਾਪੇ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕਿਉਂ ਹੁੰਦਾ, ਤੇ ਇਹਨੂੰ ਆਪਾਂ ਕੀ ਪ੍ਰੋਬਲਮ ਆਉਂਦੀ, ਕਿਵੇਂ ਬਚਿਆ ਜਾ ਸਕਦਾ?
ਹਾਂਜੀ, ਹੈਲੋ,
ਹਾਂਜੀ ਹਾਂਜੀ ਡਾਕਟਰ ਸਾਹਿਬ,
ਓਕੇ ਸਰ, ਹਾਂਜੀ, ਤੁਸੀਂ ਵਧੀਆ ਸਵਾਲ ਪੁੱਛਿਆ। ਬਿਕਾਜ਼ ਜਿਹੜੀ ਆਪਾਂ ਓਵਰਵੇਟ ਕਹਿੰਦੇ ਹਾਂ ਜਾਂ ਮੋਟਾਪਾ ਕਹਿੰਦੇ ਹਾਂ ਫੈਟ, ਉਹਦਾ ਬੇਸਿਕਲੀ ਤੁਹਾਡਾ ਮਤਲਬ ਆ ਓਵਰਵੇਟ, ਜਾਂ ਜੇ ਓਵਰਵੇਟ ਹੋਰ ਵੀ ਵੱਧ ਜਾਵੇ ਓਬੀਸਿਟੀ ਕਹਿੰਦੇ ਹਾਂ, ਜੇ ਉਹ ਹੋਰ ਵੀ ਵੱਧ ਜਾਵੇ ਆਪਾਂ ਸਵੀਅਰ ਓਬੀਸਿਟੀ ਕਹਿੰਦੇ ਹਾਂ। ਐਂਡ ਦੀਜ਼ ਆਰ ਐਕਚੁਲੀ ਮੈਡੀਕਲ ਲਾਈਕ ਡਾਇਗਨੋਸਿਸ, ਜਿੱਦਾਂ ਸ਼ੂਗਰ, ਕੋਲੈਸਟ੍ਰੋਲ, ਹਾਈਪਰਟੈਂਸ਼ਨ, ਇਹ ਵੀ ਮੈਡੀਕਲ ਡਾਇਗਨੋਸਿਸ ਆ। ਕਿਉਂ ਮੈਡੀਕਲ ਡਾਇਗਨੋਸਿਸ ਆ? ਬਿਕਾਜ਼ ਟੂ ਬੀ ਓਵਰਵੇਟ it's a medical problem. And medical problem the matlab hoor bhi ohde naal like health risks ek to todi life expectancy ka jinniya because you're at risk for diabetes, hypertension, hypercholesterolemia. They oh chijan naal tonu pata hai high risk ho janda heart attack and stroke waste. So basically overweight hona it is a medical issue. The jinna pa pehla onu theek kar sakde hai, not only will you be less risk of other health problems jide ka sometimes baad mein control hundi hai, but ohde naal you will feel better. Like jidda tode tusi apne bacche naal tusi bhaj sakde hai, or you can do other, you know, things. You overall look, you will feel better if you lose weight. And you'll look better too. Te ajkal jidda we're in that world of social media, te loki pictures wagara pa rahe hai, and sare chahnde abhi main thoda better lagga, and weight loss is one of the main things. Te of course ajkal tu tusi sunya honga there's a lot of weight loss medications jidda like Ozempic and so many Mounjaro and so many other ones, but ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਵੇਟ ਲੂਜ਼ ਕਰੀਦਾ, ਬਿਕਾਜ਼ ਇਟਸ ਸਿੰਪਲ ਮੈਥ. ਲਾਈਕ ਜਿੱਦਾਂ ਆਪਾਂ ਬਚਪਨ ਚ 1+1=2 ਪਤਾ ਕਰਦੇ ਹਾਂ, ਇੱਦਾਂ ਹੀ ਵੇਟ ਲਾਸ ਇਜ਼ ਵੈਰੀ ਸਿੰਪਲ. ਇਟਸ ਬੇਸਡ ਆਫ ਜਿੰਨਾ ਆਪਾਂ ਐਨਰਜੀ ਕੈਲਰੀਜ ਆਪਾਂ ਮੂੰਹ ਚ ਪਾਉਂਦੇ ਹਾਂ ਫੂਡ, ਤੇ ਕਿੰਨਾ ਆਪਾਂ ਬਰਨ ਕਰਦੇ ਹਾਂ. ਸੋ ਈਵਨ ਅੱਜ ਕੱਲ੍ਹ ਤਾਂ ਸਾਰਿਆਂ ਕੋਲ ਸੈਲ ਫੋਨ ਹੈਗਾ ਜਾਂ ਕੰਪਿਊਟਰ ਹੈਗਾ, ਐਂਡ ਐਵਰੀਬਡੀ ਯੂਜ਼ ਗੂਗਲ ਔਰ ਈਵਨ ਏਆਈ. ਅ ਲੋਟ ਆਫ ਪੀਪਲ ਆਰ ਯੂਜ਼ਿੰਗ ਏਆਈ ਲਾਈਕ ਚੈਟ ਜੀਪੀਟੀ ਐਂਡ ਸੋ ਮੈਨੀ ਅਦਰ ਥਿੰਗਸ. ਉਹਦੇ ਨਾਲ ਹੀ ਤੁਸੀਂ ਸਿੰਪਲੀ ਪਤਾ ਕਰ ਸਕਦੇ ਹੋ ਤੁਹਾਨੂੰ ਕਿੰਨੇ ਕੈਲਰੀਜ਼ ਪਰ ਡੇ ਚਾਹੀਦੇ ਆ. ਉਹਨੂੰ ਕਹਿੰਦੇ ਆਪਾਂ ਟੋਟਲ ਡੇਲੀ ਐਨਰਜੀ ਐਕਸਪੈਂਡੀਚਰ. ਬਟ ਯੂ ਡੋਨਟ ਈਵਨ ਨੀਡ ਟੂ ਲਰਨ ਦੈਟ ਲੌਂਗ ਵਰਡ. ਬੇਸਿਕਲੀ ਯੂ ਕੈਨ ਸਰਚ ਲਾਈਕ ਹਾਊ ਮਚ ਕੈਲਰੀਜ਼ ਡੂ ਆਈ ਨੀਡ ਇਨ ਅ ਡੇ. ਤੇ ਉਹ ਸਿੰਪਲ ਕੈਲਕੂਲੇਟਰ ਅੱਜ ਨਾ ਇਟਸ ਬੇਸਡ ਆਫ ਯੂਰ ਹਾਈਟ, ਵੇਟ, ਜੈਂਡਰ ਐਂਡ ਐਕਟੀਵਿਟੀ ਲੈਵਲ. ਬਿਕਾਜ਼ ਈਵਨ ਜੇ ਆਪਾਂ ਕੁਛ ਨੀ ਕਰੇ ਸਾਰੇ ਦਿਨ, ਆਪਣੀ ਬਾਡੀ ਫਿਰ ਵੀ ਕੈਲਰੀਜ਼ ਬਰਨ ਕਰਦੀ ਹੈ. ਆਪਣਾ ਧੜਕਣ ਲਾਈਕ ਜਿੱਦਾਂ ਆਪਣੀ ਹਾਰਟ ਬੀਟ ਕਰਦੀ ਹੈ, ਆਪਣਾ ਬ੍ਰੇਨ ਚੱਲਦਾ, ਕਿਡਨੀ, ਲਿਵਰ, ਸਾਰੇ ਆਪਣੇ ਆਰਗਨਸ ਆ. ਸੋ ਦੇਰ ਇਜ਼ ਅ ਸਰਟਨ ਅਮਾਊਂਟ ਆਫ ਕੈਲਰੀਜ਼ ਜਿਹੜੇ ਆਪਾਂ ਨੂੰ ਚਾਹੀਦੇ ਆ. ਜੇ ਆਪਾਂ ਉਹਨੇ ਨਹੀਂ ਖਾਵਾਂਗੇ ਆਪਣਾ ਭਾਰ ਘਟੂਗਾ, ਜੇ ਆਪਾਂ ਉਹਨੇ ਕੁ ਖਾਵਾਂਗੇ ਆਪਣਾ ਭਾਰ ਸੇਮ ਰਹੂੰਗਾ, ਤੇ ਜੇ ਆਪਾਂ ਵੱਧ ਖਾਵਾਂਗੇ ਫਿਰ ਆਪਣਾ ਭਾਰ ਵਧੂਗਾ. ਸੋ ਅਫਕੋਰਸ ਜੇ ਤੁਸੀਂ ਉਹ ਤੁਹਾਨੂੰ ਪਤਾ ਵੀ ਕਿੰਨੇ ਮੈਨੂੰ ਚਾਹੀਦੇ ਆ, ਤੇ ਫਿਰ ਤੁਹਾਨੂੰ ਪਤਾ ਹੈ ਜਿਹੜੀਆਂ ਵੀ ਚੀਜ਼ਾਂ ਆਪਾਂ ਖਾਂਦੇ ਆ, ਲਾਈਕ ਜੇ ਬੁੱਢਾ ਬੇਚਾਂ ਦੀ ਸਾਈਡ ਤੇ ਹਮੇਸ਼ਾ ਲਿਖਿਆ ਕਿੰਨੇ ਕੈਲਰੀਜ਼ ਆ, ਤੇ ਓਬਵੀਅਸਲੀ ਹੁਣ ਕਈ ਲੋਕੀ ਸੋਚਣਗੇ ਵੀ ਕੌਣ ਪੜੂੰਗਾ ਮੈਂ, ਠੀਕ ਆ. ਬਟ ਉਹ ਤਾਂ ਅੱਜ ਕੱਲ੍ਹ ਯੂ ਕੈਨ ਯੂਜ਼ ਲਾਈਕ ਇੰਟਰਨੈਟ, ਏਆਈ. ਤੁਸੀਂ ਜਿੱਦਾਂ ਆਈ ਯੂਜ਼ ਇਟ ਆਲ ਦਾ ਟਾਈਮ, ਮੈਂ ਉਹਦੇ ਚ ਉਹਨਾਂ ਨੂੰ ਦੱਸਦਾ ਹੁੰਦਾ ਵੀ ਮੈਂ ਕੀ ਖਾਧਾ ਸੀ ਅੱਜ, ਉਹ ਐਸਟੇ ਮੇਰੇ ਕੈਲਰੀਜ਼ ਪਤਾ ਲੱਗ ਜਾਂਦਾ. ਬਿਕਾਜ਼ ਮੈਂ ਆਮ ਟ੍ਰਾਇੰਗ ਟੂ ਗੇਨ ਵੇਟ, ਸੋ ਮੈਨੂੰ ਪਤਾ ਵੀ ਮੈਂ ਥੋੜੇ ਜਿੰਨੇ ਮੈਨੂੰ ਚਾਹੀਦੇ ਆ ਉਸ ਤੋਂ ਵੱਧ ਖਾਣੇ ਆ. ਸੋ ਦੈਟਸ ਦਾ ਨੰਬਰ ਵਨ ਥਿੰਗ ਵੀ ਐਨੀਬਡੀ ਦੈਟ ਵਾਂਟਸ ਟੂ ਲੂਜ਼ ਵੇਟ, ਬਿਕਾਜ਼ ਆਪਾਂ ਓਵਰਵੇਟ ਬਾਰੇ ਗੱਲ ਕਰ ਰਹੇ ਹਾਂ. You can use a simple calculator, and let's say tusi kehne bhi mere to nahi hunda, just see any doctor. You don't even have to see a dietitian, because I know they're not covered, they you have to pay for it. You can jitto de ko health card hai ga, jo health coverage hai, ye koi doctor ko ja sakde hai, or like get a younger person in your family if you're a little bit older to see kitne tonu calories chahiye, because that's the first step. Then you can get an idea bhi main okay kitne hun khana. After then you can start eating less. Then there's other little things too, because jo bhi cheez aapan khane hain, it comes into three categories, like protein, fat, and carbohydrates, you know, sugar. And then je aapan thoda like healthier khana, we would, there's a certain ratio, but I don't need to go into that detail now.
Dr. Sir, ek line aayi hai, jaise hi mind na karo to main interrupt kita, main lena line please.
Haan ji, sure.
Hello.
Sastikal ji.
Sastikal sir.
ਹਾਂਜੀ ਡਾਕਟਰ ਸਾਹਿਬ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਮਾੜਾ ਕੁਐਸਚਨ ਸੀਗਾ, ਕਰਿਓ ਕਲੀਅਰ ਵੀ ਇਹ ਜਿਹੜਾ ਫਲੂ ਦਾ ਇੰਜੈਕਸ਼ਨ ਲੱਗਦਾ ਇਹ ਕਿਹੜੀ ਏਜ ਤੋਂ ਤਾਂ ਕਦੋਂ ਲਵਾਉਣਾ ਚਾਹੀਦਾ, ਤਾਂ ਦੂਸਰੀ ਗੱਲ ਇਹ ਸੀਗੀ ਵੀ ਜਿਨ੍ਹਾਂ ਨੇ ਨਹੀਂ ਲਵਾਇਆ ਕਦੇ 50-60 ਸਾਲ ਦੀ ਉਮਰ ਹੋ ਜਾਂਦੀ ਆ, ਵੀ ਉਹਨਾਂ ਨੂੰ ਲਵਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ। ਥੈਂਕਸ, ਧੰਨਵਾਦ ਤੁਹਾਡਾ ਟਾਈਮ ਦੇਣ ਦਾ।
ਓਕੇ ਜੀ, ਹਾਂਜੀ, ਵਧੀਆ ਕੁਐਸਚਨ ਪੁੱਛਿਆ ਵੀ ਫਲੂ ਦਾ ਟੀਕਾ ਕਿਹੜੇ ਏਜ ਤੇ ਲੱਗਦਾ। ਬੇਸਿਕਲੀ ਐਸ ਲੌਂਗ ਐਸ ਤੁਹਾਡੀ ਏਜ 6 months ਆ ਬੇਬੀ, 6 months ਤੋਂ ਪਹਿਲਾਂ ਨਹੀਂ ਲੱਗਦਾ, 6 months ਤੋਂ ਬਾਅਦ ਫਰੋਮ ਦੈਟ ਟਾਈਮ ਅੰਟਿਲ ਯੂ ਨੋ ਐਂਡ ਆਫ ਲਾਈਫ ਅਸੀਂ ਫਲੂ ਰੈਕਮੈਂਡ ਕਰ ਰਹੇ ਹਾਂ। ਪਰ ਅਸੀਂ ਖਾਸ ਕਰਕੇ ਉਹਨਾਂ ਨੂੰ ਰੈਕਮੈਂਡ ਕਰ ਰਹੇ ਹਾਂ ਜਿਨ੍ਹਾਂ ਨੂੰ ਹਾਇਰ ਰਿਸਕ ਆ। ਸੋ ਏਜ ਤੌਰ ਤੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਹਾਇਰ ਰਿਸਕ ਆ ਜਿਹੜੇ ਬੇਬੀਜ਼ ਆ ਅੰਡਰ ਜਿਹੜੇ ਬੱਚੇ ਆ ਅੰਡਰ 6 years old, ਤੇ ਜਿਹੜੇ ਓਲਡਰ ਲੋਕੀ ਆ 65 ਦੇ ਉੱਤੇ ਉਹ ਹਾਈ ਰਿਸਕ ਆ, ਪ੍ਰੈਗਨੈਂਟ ਲੇਡੀਜ਼ ਵੀ ਹਾਈ ਰਿਸਕ ਆ, ਜਾਂ ਜੇ ਤੁਹਾਨੂੰ ਕੋਈ ਮੇਜ ਲਾਈਕ ਕ੍ਰੋਨਿਕ ਹੈਲਥ ਇਸ਼ੂਜ਼ ਆ, ਸਪੈਸ਼ਲੀ ਲਾਈਕ ਕੋਈ ਲੰਗ ਦੀ ਪ੍ਰੋਬਲਮ, ਐਜ਼ਮਾ, COPD, ਤੁਸੀਂ ਸਮੋਕ ਕਰਦੇ ਆ, ਜਾਂ ਤੁਹਾਨੂੰ ਸ਼ੂਗਰ ਹੈਗੀ ਆ, ਜਾਂ ਤੁਹਾਨੂੰ ਕੋਈ ਹਾਰਟ ਦੀ ਜਾਂ ਲੰਗ ਦੀ ਪ੍ਰੋਬਲਮ ਹੈਗੀ ਆ, ਸਟ੍ਰੋਕ ਦੀ ਹਿਸਟਰੀ ਆ, ਇਹ ਸਾਰੇ ਲੋਕਾਂ ਨੂੰ ਜਿੱਦਾਂ ਇਮਿਊਨ ਸਿਸਟਮ ਥੋੜਾ ਲੋਅ ਆ, ਜੇ ਉਹਨਾਂ ਨੂੰ ਇਨਫਲੂਐਂਜ਼ਾ ਹੋ ਜਾਵੇ ਉਹ ਡੇਂਜਰਸ ਵੀ ਹੋ ਸਕਦਾ. ਸੋ ਸਿੰਪਲੀ ਐਨੀਬਡੀ ਓਵਰ 6 ਮੰਥਸ ਤੇ ਲੱਗ ਸਕਦਾ. ਤੇ ਜੇ ਤੁਹਾਡਾ ਕਦੇ ਨਹੀਂ ਅੱਗੇ ਲੱਗਿਆ, ਐਸ ਲੌਂਗ ਐਸ ਤੁਹਾਨੂੰ ਅੰਡਿਆਂ ਤੋਂ ਨਹੀਂ ਐਲਰਜੀ, ਐਂਡ ਜੇ ਅੰਡਿਆਂ ਤੋਂ ਐਲਰਜੀ ਹੈ ਵੀ ਹੈ ਫਿਰ ਵੀ ਬੇਸਿਕਲੀ ਲੱਗ ਸਕਦਾ. ਬਟ ਜੇ ਪਹਿਲੀ ਵਾਰੀ ਲਵਾ ਰਿਹਾ ਵੀ ਵਿਲ ਲਾਈਕ ਮੋਨੀਟਰ ਯੂ, ਆਪਾਂ ਤੁਹਾਨੂੰ ਮੇ ਬੀ ਅੱਧਾ ਘੰਟਾ ਮਹੀਨੇ ਚ ਰੱਖਾਂਗੇ, ਮੇਕ ਸ਼ੋਰ ਕਰਾਂਗੇ ਐਲਰਜੀ ਤਾਂ ਨਹੀਂ ਹੋ ਰਹੀ, ਪਰ ਬਾਕੀ ਕਿਸੇ ਨੂੰ ਵੀ ਲੱਗ ਸਕਦਾ. ਐਂਡ ਫਲੂ ਦੇ ਟੀਕੇ ਦੇ ਬਾਰੇ ਦੇਰ ਇਜ਼ ਅ ਲੋਟ ਆਫ ਲਾਈਕ ਮਿਸਅੰਡਰਸਟੈਂਡਿੰਗ ਟੂ, ਲਾਈਕ ਲੋਕੀ ਕਹਿੰਦੇ ਉਹਦੇ ਨਾਲ ਮੈਂ ਬਿਮਾਰ ਹੋ ਗਿਆ, ਉਹਦੇ ਨਾਲ ਇਮਿਊਨ ਸਿਸਟਮ ਵੀਕ ਹੋ ਜਾਂਦਾ, ਉਹਦੇ ਨਾਲ ਮੈਂ ਸੁਣਿਆ ਵੀ ਜੇ ਇੱਕ ਵਾਰੀ ਲੱਗ ਗਿਆ ਤਾਂ ਐਵਰੀ ਈਅਰ ਲਾਉਣਾ ਪੈਣਾ. And those are not true. Like, I can give you the reasons, but what the can't allow you to listen. But they're not true. What is the truth? I ain't. But like, if you don't want to get it, that's up to you. I can't force you to get it. But they're not sort of bachar. And the ass season, I think all over the world, but in Canada and especially Ontario, it's a lot bad flu season. I'm going to practice for 10 years. This year was the worst flu season. Aisa main bhi flu ka teeka lagwaya. See, like, I try to get it every year, but kai saal main nahi lagwaya, but aisa main make sure ki kabhi saare mere family ch, te even their patients no friends aise se bhi lagwa lo, because wo logon ko influenza ho raha hai. And the last thing about flu is apan jidda Punjabi flu kehne hain, loki jidda flu kehnde unna da matlab mera nak chalda, but ohde liye nahi influenza vaccine hai, agar na to tode chalunga jidda tenu cold hoya. ਇਹ ਹੁੰਦਾ ਇਨਫਲੂਐਂਜ਼ਾ ਦੀ, ਤੇ ਜੇ ਤੁਹਾਨੂੰ ਕਦੇ ਇਨਫਲੂਐਂਜ਼ਾ ਹੋਇਆ ਤੁਹਾਨੂੰ ਤੁਸੀਂ ਕਦੇ ਨਹੀਂ ਭੁੱਲੋਗੇ ਇਨਫਲੂਐਂਜ਼ਾ ਕੀ ਹੈ. ਉਹ ਇਟਸ ਲਾਈਕ ਅ ਇਨਫੈਕਸ਼ਨ, ਬਟ ਉਹ ਕਾਫੀ ਸਿਵੀਅਰ ਹੁੰਦੀ ਹੈ, ਜਿੱਦਾਂ ਲਾਈਕ ਬਾਡੀ ਬਹੁਤ ਜ਼ਿਆਦਾ ਦੁਖ ਰਹੀ ਹੈ, ਹਾਈ ਫੀਵਰ, ਦੋ ਹਫ਼ਤੇ ਰਹਿੰਦੀ ਹੈ, ਸਮਟਾਈਮਸ ਉਹਦੇ ਨਾਲ ਵਾਮਿਟਿੰਗ, ਡਾਇਰੀਆ ਵੀ ਹੋ ਸਕਦੀ ਹੈ, ਗਲਾ ਖਰਾਬ, ਖਾਂਸੀ, ਲਾਈਕ ਇਟਸ ਲਾਈਕ ਅ ਨੋਰਮਲ ਠੰਡ ਲੱਗੀ, ਬਟ ਮੋਰ ਸਿਵੀਅਰ ਮੋਰ ਲੌਂਗਰ. ਸੋ ਇਹ ਫਲੂ ਦੇ ਟੀਕੇ ਨਾਲ ਥੋੜਾ ਬਚਾਅ ਰਹਿੰਦਾ ਬੇਸਿਕਲੀ.
ਹਾਂਜੀ ਡਾਕਟਰ ਸਾਹਿਬ, ਮੈਂ ਹੁਣ ਤੁਹਾਡੇ ਕੋਲ ਸੌਰੀ ਕਹੂੰਗਾ, ਕਿਉਂਕਿ ਆਪਾਂ ਟੌਪਿਕ ਤਾਂ ਮੋਟਾਪੇ ਦਾ ਸ਼ੁਰੂ ਕੀਤਾ ਸੀ, ਭਾਈ ਸਾਹਿਬ ਦੀ ਲਾਈਨ ਆ ਗਈ, ਇਹਨਾਂ ਨੇ ਡਿਫਰੈਂਟ ਕੁਐਸਚਨ ਪੁੱਛ ਲਿਆ, ਕਿਉਂਕਿ ਟਾਈਮ ਦੀ ਵੀ ਪਾਉਂਦੀ ਹੈ, ਕਿਉਂਕਿ ਮੈਂ ਈਦ ਦੇ ਉੱਤੇ ਤੇ ਨਵਰਾਤਰਿਆਂ ਦੇ ਉੱਤੇ ਗੱਲ ਕਰਨੀ ਹੈ. ਜੇ ਤੁਸੀਂ ਸ਼ੂਗਰ ਦੇ ਬਾਰੇ ਇੱਕ ਦੋ ਮਿੰਟ ਕੁਝ ਕਹਿਣਾ ਚਾਹੁੰਦੇ ਹੋ, ਕਿਉਂਕਿ ਟੌਪਿਕ ਫਿਰ ਵਾਪਸ ਉੱਥੇ ਲਿਆਉਣਾ, ਨਹੀਂ ਫਿਰ ਆਪਾਂ ਨੈਕਸਟ ਟਾਈਮ ਦੇ ਸ਼ੂਗਰ ਦੇ ਉੱਤੇ ਗੱਲ ਕਰ ਲਾਂਗੇ.
ਨੋ ਨਥਿੰਗ, ਆਈ ਥਿੰਕ ਦ ਮੇਨ ਪੁਆਇੰਟ ਇਜ਼ ਲਾਈਕ ਜੇ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ ਸ਼ੂਗਰ ਨੂੰ, ਉਹ ਤਾਂ ਪਤਾ ਹੀ ਆ ਕੀ ਆ. ਸੋ ਜੇ ਤੁਹਾਨੂੰ ਹੁਣ ਸ਼ੂਗਰ ਨਹੀਂ ਹੈਗੀ, ਤੁਹਾਡੇ ਬੱਚੇ ਨੂੰ ਨਹੀਂ ਹੈਗੀ, ਤੇ ਪਹਿਲਾਂ ਹੀ ਤੁਸੀਂ ਥੋੜਾ ਲਾਈਕ ਸ਼ੂਗਰ ਐਂਡ ਕਾਰਬੋਹਾਈਡਰੇਟ ਤੋਂ ਪਰਹੇਜ ਕਰੋ, ਇੱਦਾਂ ਨਹੀਂ ਵੀ ਕਦੇ ਨਾ ਖਾਓ, ਪਰ ਜਿੱਦਾਂ ਤੁਸੀਂ ਆਮ ਤੌਰ ਤੇ ਜੇ ਐਵਰੀ ਡੇ ਕੋਕ ਪੀਂਦੇ ਆ, ਜੇ ਸ਼ੂਗਰ ਵਾਲੀਆਂ ਚੀਜ਼ਾਂ ਖਾਂਦੇ ਆ, ਜ਼ਿਆਦਾ ਰੋਟੀ ਤੇ ਮੈਦਾ ਵਾਲੀਆਂ ਚੀਜ਼ਾਂ ਖਾਂਦੇ ਆ, ਉਹ ਤੁਸੀਂ ਹੁਣੀ ਜੇ ਕੋਈ ਵੀ ਚੀਜ਼ ਮੋਡਰੇਸ਼ਨ ਨਾਲ ਖਾਓਗੇ, ਤੁਹਾਨੂੰ ਫਿਰ ਬਚਾ ਰਹੂੰਗਾ, ਨੰਬਰ ਵਨ. ਨੰਬਰ ਟੂ, ਲਾਈਕ ਸ਼ੂਗਰ ਕੈਨ ਬੀ ਅਡਿਕਟਿਵ, ਸੋ ਜੇ ਬੱਚੇ ਕਾਫੀ ਸ਼ੂਗਰ ਖਾਂਦੇ ਆ, ਉਹ ਤੁਸੀਂ ਪਹਿਲਾਂ ਹੀ ਨਾ ਦਿਓ, ਜੇ ਆਲਰੇਡੀ ਦੇ ਰਹੇ ਆ ਤਾਂ ਹੌਲੀ ਹੌਲੀ ਉਹਨੂੰ ਘਟਾ ਦਿਓ, ਹੈ ਨਾ, ਇੱਕਦਮ ਨਾ ਬੰਦ ਕਰੋ, ਉਹ ਔਖੀ ਚੀਜ਼ ਹੈ. ਤੇ ਨੰਬਰ ਥ੍ਰੀ, ਲਾਈਕ ਨਾਟ ਨੈਸੈਸਰੀ ਐਵਰੀ ਈਅਰ, ਪਰ ਲਾਈਕ ਐਟਲੀਸਟ ਡਾਕਟਰ ਕੋਲ ਮੇ ਬੀ ਵਾਂਸ ਅ ਈਅਰ, ਵਾਂਸ ਐਵਰੀ ਟੂ ਈਅਰਸ ਜਾ ਕੇ ਮੇ ਬੀ ਸ਼ੂਗਰ ਚੈੱਕ ਕਰਾ ਲਿਆ ਕਰੋ, ਬਿਕਾਜ਼ ਉਹਦੇ ਸਮਟਾਈਮਸ ਯੂਜਲੀ ਸਿਮਟਮਸ ਨਹੀਂ ਹੁੰਦੇ. ਫਿਰ ਜੇ ਉਹ ਲੇਟ ਪਤਾ ਲੱਗਦਾ, ਉਹ ਜ਼ਿਆਦਾ ਔਖਾ ਠੀਕ ਕਰਨ ਲਈ. ਜੇ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਉੱਥੇ ਜਾ ਰਹੀ ਹੈ, ਤੇ ਤੁਸੀਂ ਪਹਿਲਾਂ ਹੀ ਉਹਨੂੰ ਠੀਕ ਕਰ ਸਕਦੇ ਹੋ, ਉਹ ਬੈਟਰ ਹੈ. ਬਾਅਦ ਚ ਔਖੀ ਆ ਸ਼ੂਗਰ ਠੀਕ ਕਰਨੀ, ਕੋਲੈਸਟ੍ਰੋਲ ਡਿਫਰੈਂਟ ਆ, ਬਟ ਸ਼ੂਗਰ ਬਾਅਦ ਚ ਔਖੀ ਆ ਠੀਕ ਕਰਨੀ.
ਪਰ ਨਾਲ ਇਹ ਵੀ ਡਾਕਟਰ ਸਾਹਿਬ, ਮੇਰੇ ਤੁਸੀਂ ਸ਼ਾਇਦ ਇਸ ਤੁਹਾਡੇ ਦਿਮਾਗ ਹੀ ਨਹੀਂ ਰਹੀ ਗੱਲ, ਕਿ ਸ਼ੂਗਰ ਦੇ ਜੇ ਕੰਟਰੋਲ ਕਰਨਾ ਹੀ ਹੈ, ਪੇਟ ਘਟਾਉਣਾ ਹੀ ਹੈ, ਤਾਂ ਉਹਦੇ ਲਈ ਐਕਸਰਸਾਈਜ਼ ਜ਼ਰੂਰੀ ਹੈ, ਚਾਹੇ ਘਰ 'ਚ ਪੌੜੀਆਂ ਹੀ ਜੜ ਲਓ ਜੇ ਹੋਰ ਨਹੀਂ ਹੈ, ਤੇ ਘੱਟੋ ਘੱਟ ਸੋਫੇ ਤੇ ਪੈ ਕੇ ਚਿਪਸ ਤੇ ਚਾਕਲੇਟ ਨਾ ਖਾਓ. ਵੀ ਅਸੀਂ ਪਏ ਰਹਿਣੇ ਨਾਲ ਮੂਵੀਆਂ ਦੇਖੀਆਂ ਨੇ, ਫੇਰ ਤਾਂ ਜਿੰਨਾ ਮਰਜ਼ੀ ਕੁਛ ਕਰੋ ਢਿੱਡ ਵਧੂਗਾ ਹੀ ਵਧੂਗਾ, ਭਾਰ ਵਧੂਗਾ ਵਧੂਗਾ. ਸੋ ਐਕਸਰਸਾਈਜ਼ ਵੀ ਜ਼ਰੂਰੀ ਹੈ, ਜਿਮ 'ਚ ਜਾਓ, ਪਸੀਨਾ ਆਉਣਾ ਚਾਹੀਦਾ, ਸੈਰ ਕਰੋ ਤਾਜ਼ੀ, ਜਾਂ ਪੌੜੀਆਂ ਹੀ ਚੜ੍ਹ ਜਾਓ, ਪੌੜੀਆਂ ਨਹੀਂ ਚੜ੍ਹਦੇ ਤੇ ਘਰ 'ਚ ਹੀ ਗੇੜੇ ਕੱਟ ਲਓ, ਖਾਣਾ ਖਾਣ ਤੋਂ ਬਾਅਦ 10-15 ਮਿੰਟ ਜ਼ਰੂਰ ਸੈਰ ਕਰੋ, ਤਾਂ ਕਿ ਜਿਹੜਾ ਤੁਹਾਡਾ ਖਾਣਾ ਉਹ ਡਾਈਜੈਸਟ ਹੋ ਜੇ, ਤੇ ਉਹਦੇ ਨਾਲ ਸ਼ੂਗਰ ਜਿਹੜੀ ਆ ਮੋਟਾਪਾ ਨਾ ਚੜ੍ਹੇ. ਪਰ ਬਾਕੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੀ ਆ ਵੀ ਕੈਲਰੀਜ਼ ਨੇ ਕੀ ਪਾਉਣੀ ਹੈ ਤੇ ਕੀ ਕੱਢਣੀ ਹੈ, ਜੋ ਕੁਛ ਪਾਉਣੇ ਆ ਮੂੰਹ 'ਚ ਤੇ ਕਿੰਨਾ ਉਹਦੀ ਕੰਜ਼ਿਊਮ ਕਰਦੇ ਆ, ਇਹ ਬੈਸਟ ਫਾਰਮੂਲਾ. ਜੇ ਪਾਈ ਜ਼ਿਆਦਾ ਜਾਂਦੇ ਆ ਕੱਢਦੇ ਘੱਟ ਆ, ਤੇ ਉਹਦੇ ਨਾਲ ਮੋਟਾਪਾ ਚੜ੍ਹਨਾ ਹੀ ਚੜ੍ਹਨਾ. ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ, ਆਪਾਂ ਫਿਰ ਗੱਲ ਕਰ ਲਾਂਗੇ, ਕਿਉਂਕਿ ਟਾਈਮ ਹੁਣ ਉਨਾ ਕੁ ਲਿਮਿਟਡ ਹੀ ਹੈ, ਮੈਂ ਬਾਕੀ ਟੋਪਿਕ ਤੇ ਗੱਲ ਕਰਾਂ.
ਥੈਂਕ ਯੂ.
ਸੋ ਇਹ ਸੀ ਡਾਕਟਰ ਅੰਕੁਸ਼, ਜਿਨ੍ਹਾਂ ਨੇ ਕਿ ਸ਼ੂਗਰ ਦੇ ਬਾਰੇ ਦੱਸਿਆ ਸੀ. ਤੁਸੀਂ ਵੈਸੇ ਵੀ ਤੁਸੀਂ ਗੂਗਲ ਤੇ ਜਾ ਕੇ ਪੜ੍ਹ ਸਕਦੇ ਹੋ, ਗੱਲ ਇੱਕ ਸਿੰਪਲ ਫਾਰਮੂਲਾ ਵੀ ਐਕਸਰਸਾਈਜ਼ ਕਰੋ ਤੇ ਖਾਣਾ ਪੀਣਾ ਕੰਟਰੋਲ ਕਰੋ. ਜਦੋਂ ਵਾਧੂ ਖਾਈ ਜਾਂਦੇ ਆ ਤਲੀਆਂ ਮਿੱਠੀਆਂ ਦੱਬ ਕੇ ਕਹਿੰਦੇ ਦੋ ਚਮਚੇ ਚਾਹ ਚਪਾ ਦੇ, ਨਾਲ ਰਸਗੁੱਲੇ ਖਾ ਲਏ, ਲੱਡੂ ਵੀ ਚੱਕ ਲਿਆ, ਬਰਫੀ ਵੀ ਖਾ ਲਈ, ਉਧਰੋਂ ਪਰੌਂਠੇ ਦੇ ਨਾਲ ਮੱਖਣ ਵੀ ਰੱਖ ਲਿਆ, ਤੇ ਫੇਰ ਆ ਕੇ ਸੋਫੇ ਤੇ ਪੈ ਗਏ, ਨੀਂਦ ਆਉਂਦੀ ਆ, ਕੜੀ ਨਾਲ ਪਕੌੜੀਆਂ ਖਾ ਲਈਆਂ, ਦੱਬ ਕੇ ਚੌਲ ਖਾ ਲਏ, ਇਹ ਸਾਰੇ ਫਿਰ ਪੇਟ ਵਧਾਉਣੇ ਨੇ, ਹੌਲੀ ਹੌਲੀ ਵਧੀ ਜਾਂਦਾ, ਜਿਵੇਂ ਪਾਪਾ ਫੁਟਬਾਲ ਦੇ ਸ਼ਵਾ ਭਰੀ ਜਾਂਦੇ ਭਰੀ ਜਾਂਦੇ, ਅਖੀਰ ਵੱਡੀ ਸਾਰੀ ਬਣ ਜਾਂਦੀ, ਬਸ ਇੰਨੀ ਕੁ ਗੱਲ ਹੈ। ਸੋ ਇਹ ਤਾਂ ਆਪਣੇ ਆਪਣਾ ਫਰਜ਼ ਹੈ, ਬਿਮਾਰੀਆਂ ਤੋਂ ਬਚਣ ਦੇ ਲਈ ਪਹਿਲਾਂ ਹੀ ਪ੍ਰੀਕੋਸ਼ਨਸ ਕਰ ਲਓ। ਡਾਕਟਰ ਅੰਕੁਸ਼ ਗੋਇਲ ਦਾ ਬਹੁਤ ਬਹੁਤ ਥੈਂਕਸ। ਸੋ ਹੁਣ ਖੁਸ਼ਦੇਵ ਮਿੱਤਲ ਜੀ ਧੂਰੀ ਤੋਂ ਨੇ, ਇਹ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ ਖੁਸ਼ਦੇਵ ਜੀ। ਸੋ ਆਪਾਂ ਵਾਪਸ ਆਪਣੇ ਟੌਪਿਕ ਤੇ ਆਉਣੇ ਆ, ਉਹ ਹੈਗਾ ਈਦ ਦੇ ਉੱਤੇ ਤੇ ਨਾਲ ਹੀ ਨਵਰਾਤਰੇ ਦੇ ਉੱਤੇ। ਮੇਰਾ ਜਿਹੜਾ ਪਰਪਜ਼ ਹੈ ਅੱਜ ਜਿਹੜਾ ਟੌਪਿਕ ਡਿਸਕਸ ਕਰਨਾ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ ਵੀ ਲੋਕਾਂ ਦੇ ਵਿੱਚ ਜਿਹੜੀਆਂ ਮਿਸਅੰਡਰਸਟੈਂਡਿੰਗਸ ਨੇ, ਉਹ ਮਿਸਅੰਡਰਸਟੈਂਡਿੰਗ ਜਿਹੜੇ ਹਰ ਧਰਮ ਦੇ ਵਿੱਚ ਫਨੈਟਿਕ ਲੋਕ ਹੁੰਦੇ ਨੇ, ਉਹ ਖੁਦ ਕੁਛ ਨਹੀਂ ਕਹਿੰਦੇ ਆਪਣੇ ਮੂੰਹੋਂ, ਜੋ ਮਰਜ਼ੀ ਗਾ, ਚਾਹੇ ਉਹ ਪੰਡਿਤ ਹੈ, ਚਾਹੇ ਉਹ ਭਾਈ ਜੀ ਹੈ, ਚਾਹੇ ਉਹ ਮੌਲਵੀ ਨੇ, ਇੱਕ ਦੂਜੇ ਦੇ ਖਿਲਾਫ ਗੰਦੀਆਂ ਤੋਂ ਗੰਦੀਆਂ, ਘਟੀਆਂ ਤੋਂ ਘਟੀਆਂ ਗੱਲਾਂ ਕਰਦੇ ਨੇ, ਜਿਹਦੇ ਨਾਲ ਸਾਡੇ ਵਿੱਚ ਪਿਆਰ ਨਹੀਂ ਪੈਦਾ ਹੁੰਦਾ, ਸਾਡੇ ਵਿੱਚ ਅੰਡਰਸਟੈਂਡਿੰਗ ਨਹੀਂ ਪੈਦਾ ਹੁੰਦੀ, ਕਿਉਂਕਿ ਅਸੀਂ ਖੁਦ ਤਜਰਬਾ ਨਹੀਂ ਲਿਆ ਹੁੰਦਾ। ਜਿੰਨਾ ਚਿਰ ਅਸੀਂ ਉਸ ਚੀਜ਼ ਦਾ ਤਜਰਬਾ ਨਾ ਲਿਆ ਹੋਵੇ, ਜੇ ਕਹਿੰਦੇ ਨੀ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜਿੰਨਾ ਚਿਰ ਤੱਕ ਅਸੀਂ ਡਿਟੇਲ ਦੇ ਵਿੱਚ ਉਹਨੂੰ ਸਟੱਡੀ ਨਹੀਂ ਕਰਦੇ, ਉਨਾ ਚਿਰ ਤੱਕ ਸਾਨੂੰ ਪੂਰਾ ਗਿਆਨ ਨਹੀਂ ਹੁੰਦਾ, ਤੇ ਨਾ ਪੂਰਾ ਗਿਆਨ ਹੋਣ ਕਾਰਨ ਹੀ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਪੜ੍ਹਦੇ ਤਾਂ ਅਸੀਂ ਸਾਰੇ ਹੀ ਹਾਂ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਂ ਭਲੇ ਕੌਣ ਮੰਦੇ। ਪੜ੍ਹਦੀ ਹਾਂ ਕਿ ਉਹ ਕੁੱਲ ਕਾਇਨਾਤ ਨੂੰ ਉਸ ਨੂਰ ਨੇ, ਉਸ ਸਪਿਰਚੁਅਲ ਡਿਵਾਈਨ ਲਾਈਟ ਨੇ ਪੈਦਾ ਕੀਤਾ, ਜਿਹਦੇ ਵਿੱਚ ਲਾਈਟ ਵੀ ਹੈ ਤੇ ਸਾਊਂਡ ਵੀ ਹੈ, ਤੇ ਉਹਨੇ ਹੀ ਫਿਰ ਸਾਰੀ ਦੁਨੀਆਂ ਦੀ ਪਰਵਰਿਸ਼ ਕੀਤੀ ਹੈ। ਉਹਨੂੰ ਚਾਹੇ ਰਾਮ ਕਹੋ, ਚਾਹੇ ਰਹੀਮ ਕਹੋ, ਚਾਹੇ ਅੱਲਾ ਕਹੋ, ਚਾਹੇ ਵਾਹਿਗੁਰੂ ਕਹੋ, ਚਾਹੇ ਖੁਦਾ ਕਹੋ, ਕੋਈ ਵੀ ਨਾਂ ਦਿਓ, ਪਾਵਰ ਇੱਕੋ ਹੀ ਹੈ। ਜੇ ਤੁਹਾਨੂੰ ਪਿਆਸ ਲੱਗੀ ਹੈ, ਜਿਹੜਾ ਗੋਰਾ ਹੋਊਗਾ ਉਹ ਕਹੂਗਾ ਵਾਟਰ ਲਿਆ ਦਿਓ, ਪੰਜਾਬੀ ਕਹੂਗਾ ਪਾਣੀ ਲਿਆ ਦਿਓ, ਹਿੰਦੀ ਵਾਲਾ ਕਹੂਗਾ ਜਲ ਲਿਆ ਦਿਓ, ਚਾਈਨੀ ਕਹੂਗਾ ਮਰ ਲਿਆ ਦਿਓ, ਜਿਹੜੇ ਮਰਜ਼ੀ ਲਿਆਓ, ਚਾਹੇ ਮਾਰਾ ਆ ਜੇ ਤੇ ਜਲ ਆ ਜੇ ਤੇ ਪਾਣੀ ਆ ਜੇ ਤੇ ਵਾਟਰ ਆ ਜੇ ਤੇ WH ਆ ਜੇ, ਹੈ ਤਾਂ ਉਹੀ ਚੀਜ਼ ਨਾ ਜਦੋਂ ਦੇਖਾਂਗੇ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਉਸ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਤਾਕਤ ਨੂੰ ਦੇਖਦੇ ਹਾਂ, ਸਮਝਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਭਾਵੇਂ ਵੱਖ ਵੱਖ ਨਾਂ ਨੇ, ਵੱਖ ਵੱਖ ਐਗਜ਼ਾਮਪਲਾਂ ਨੇ, ਵੱਖ ਵੱਖ ਥਾਂ ਤੇ ਵੱਖ ਵੱਖ ਲੋਕ ਕਹਿੰਦੇ ਨੇ, ਪਰ ਹੈ ਸਾਰੀ ਗੱਲ ਇੱਕੋ ਹੀ, ਉਹਨੇ ਹੀ ਪੈਦਾ ਕੀਤਾ। ਸੋ ਇਹੀ ਮੇਰਾ ਪਰਪਜ਼ ਹੈ ਵੀ ਕੋਸ਼ਿਸ਼ ਮੈਂ ਕਰਦਾ, ਬੀਂਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਕਿ ਵੱਖ ਵੱਖ ਧਰਮਾਂ ਨੂੰ, ਕਿਉਂਕਿ ਪੜ੍ਹਿਆ ਇੱਕ ਵਾਰੀ ਨਹੀਂ, ਕਈ ਵਾਰੀ ਪੜ੍ਹਿਆ, ਉਹਨੇ ਉੱਤੇ ਰਿਸਰਚ ਵੀ ਕੀਤੀ ਹੈ, ਫਿਰ ਮੈਂ ਕੋਸ਼ਿਸ਼ ਕਰਦਾ ਵੀ ਥੋੜੀ ਜਿਹੀ ਮੇਰੀ ਕੋਸ਼ਿਸ਼ ਹੈ ਵੀ ਇੱਕ ਦੂਜੇ ਦੇ ਹਕੀਕਤ ਨੂੰ ਸਮਝੀਏ, ਤਾਂ ਕਿ ਸਾਡੀ ਨਫ਼ਰਤ ਦੀ ਥਾਂ ਤੇ ਸਾਡੇ ਵਿੱਚ ਪਿਆਰ ਪੈਦਾ ਹੋ ਜਾਵੇ। ਮਾਰਚ ਦਾ ਮਹੀਨਾ ਚੱਲ ਰਿਹਾ, ਇਹਦੇ ਵਿੱਚ ਜਿੱਥੇ ਅਸੀਂ ਹੋਲੀ ਮਨਾਈ ਉਹਦੀ ਅੱਜ ਗੱਲ ਨਹੀਂ ਕਰਦਾ, ਦੋ ਮੇਨ ਤਿਉਹਾਰ ਨੇ, ਫੈਸਟੀਵਲ ਨੇ, ਮੁਸਲਿਮ ਜਿਹੜੇ ਵੀਰ ਭੈਣ ਭਰਾ ਨੇ ਉਹਨਾਂ ਨੇ ਕੈਨੇਡਾ ਦੇ ਵਿੱਚ ਜਾਂ ਟੋਰਾਂਟੋ ਦੇ ਵਿੱਚ ਫਰਾਈਡੇ ਵਾਲੇ ਦਿਨ ਈਦ ਮਨਾਈ ਹੈ। ਹੁਣ ਤਾਂ ਬਾਹਲੇ ਬੰਦਿਆਂ ਨੂੰ, ਹਿੰਦੂਆਂ ਨੂੰ ਵੀ ਪਤਾ ਲੱਗ ਗਿਆ ਵੀ ਈਦ ਕੀ ਹੈ, ਤੇ ਪਾਕਿਸਤਾਨ ਦੇ ਵਿੱਚ ਉਹਨੂੰ ਸੈਚਰਡੇ ਨੂੰ ਮਨਾਇਆ। ਤੁਸੀਂ ਪੁੱਛੋਗੇ ਦੋ ਦਿਨ ਕਿਉਂ, ਦੋ ਦਿਨ ਇਹ ਹੈ ਵੀ ਜਿਹੜੀ ਈਦ ਹੈ ਨਾ, ਇਹਦਾ ਸੰਬੰਧ ਚੰਦਰਮੇ ਦੇ ਨਾਲ ਹੈ, ਚੰਦ ਦੇ ਨਾਲ ਹੈ, ਕਿ ਚੰਦ ਕਦੋਂ ਤੁਹਾਨੂੰ ਦਿਖਾਈ ਦਿੰਦਾ ਹੈ, ਉਹ ਵੱਖ ਵੱਖ ਕੰਟਰੀ ਚ ਵੱਖ ਵੱਖ ਦਿਖਾਈ ਦਿੰਦਾ। ਮੈਂ ਡਿਟੇਲ ਚ ਨਹੀਂ ਜਾਂਦਾ ਕਿਉਂਕਿ ਮੇਰਾ ਪਰਪਜ਼ ਪਿਆਰ ਪੈਦਾ ਕਰਨਾ, ਉਹਦੇ ਮੁਤਾਬਕ ਉਹਦਾ ਦਿਨ ਫਿਕਸ ਹੋ ਜਾਂਦਾ ਹੈ। ਸੋ ਈਦ ਖੁਸ਼ੀਆਂ ਦਾ ਦਿਨ ਹੈ। ਈਦ ਦੇ ਵਿੱਚ ਇਹ ਹੈ ਕਿ ਈਦ ਤੋਂ ਪਹਿਲਾਂ 30 ਦਿਨ ਰੋਜ਼ੇ ਰੱਖਦੇ ਨੇ, ਜਿਹਨੂੰ ਵਰਤ ਕਹਿ ਸਕਦੇ ਹਾਂ, ਫਾਸਟ ਕਹਿ ਸਕਦੇ ਹਾਂ। 30 ਦਿਨ ਨੂੰ ਉਹ ਜਿਹੜੇ ਫਾਸਟ ਰੱਖਦੇ ਉਹਨੂੰ ਰਮਜ਼ਾਨ ਦਾ ਮਹੀਨਾ ਕਹਿੰਦੇ ਨੇ। ਇਹਦੇ ਵਿੱਚ ਉਸੇ ਤਰ੍ਹਾਂ ਹਿੰਦੂਆਂ ਦੀ ਤਰ੍ਹਾਂ ਹੀ ਸਵੇਰੇ ਸਵੇਰੇ 30 ਦਿਨ ਸਵੇਰੇ ਉੱਠਦੇ ਨੇ, ਫਿਰ ਖਾਂਦੇ ਨੇ, ਨਮਾਜ਼ ਪੜ੍ਹਦੇ ਨੇ, ਤੇ ਜਿਹੜੇ ਸਵੇਰੇ ਖਾਂਦੇ ਨੇ ਉਹਨੂੰ ਸਹਿਰੀ ਕਹਿੰਦੇ ਨੇ, ਜਿਵੇਂ ਸਾਡੇ ਕਹਿੰਦੇ ਨੇ ਵਰਤ ਰੱਖ ਲਿਆ। ਸੋ ਫਿਰ ਪੂਰਾ ਦਿਨ ਕੁਛ ਖਾਂਦੇ ਨੀ, ਕੁਛ ਪੀਂਦੇ ਨੀ, ਪਾਣੀ ਵੀ ਨਹੀਂ ਪੀਂਦੇ, ਰਾਤ ਨੂੰ ਉਹ ਵਰਤ ਜਿਹੜਾ ਹੈਗਾ, ਰੋਜ਼ਾ ਹੈਗਾ, ਉਹਨੂੰ ਖੋਲਦੇ ਨੇ, ਜਿਹਨੂੰ ਕਿ ਉਹ ਮਿੰਨੀ ਪਾਰਟੀ ਵੀ ਕਹਿੰਦੇ ਨੇ, ਇਫਤਾਰੀ ਕਹਿੰਦੇ ਨੇ ਉਹਨੂੰ, ਇਫਤਾਰੀ। ਸਾਡੇ ਕਹਿੰਦੇ ਨੇ ਵੀ ਵਰਤ ਖੋਲ ਲਿਆ, ਅਸੀਂ ਵੀ ਫਿਰ ਰਾਤ ਨੂੰ ਸੇਵੀਆਂ ਵੀ ਖਾਂਦੇ ਹਾਂ, ਫਲ ਫਰੂਟ ਵੀ ਖਾਂਦੇ ਹਾਂ, ਵਧੀਆ ਵਧੀਆ ਖਾਣੇ ਖਾਂਦੇ ਹਾਂ। ਸੋ ਜਿਹੜੀ ਈਦ ਹੈ ਇਹ ਸਾਲ ਦੇ ਵਿੱਚ ਦੋ ਵਾਰੀ ਮਨਾਈ ਜਾਂਦੀ ਹੈ, ਜਿਵੇਂ ਹਿੰਦੂਆਂ ਦੀ ਨਵਰਾਤਰੀ ਵੀ ਸਾਲ ਚ ਦੋ ਵਾਰੀ ਮਨਾਈ ਜਾਂਦੀ ਹੈ। ਓਮ ਪ੍ਰਕਾਸ਼ ਜੀ मेरे ख्याल लुधियाना लिखा या की लिखा उथो मेरा प्रोग्राम वाच कर रहे ने। थैंक यू वेरी मच ओम प्रकाश जी। ईद भी साल च दो बारी मनाई जाती है, नवरात्रि भी साल च दो बारी मनाई जाती है। जेडी पहला ईद आउंदी उहनू मिठी ईद कहंदे ने, छोटी ईद कहंदे ने, ते जेडी वड्डी ईद है ओह बाद दे विच दूजी हुंदी है उहनू ईद अल अज़ा भी कहंदे ने, जां उहनू कुरबानी वाली भी कहंदे ने, जां बकरा ईद कहंदे ने। बकरे मारदे ने, ऊंट मारदे ने, गऊआ मारदे ने। मैं चंगे माड़े चक्कर च नहीं पैंदा, आपां माड़ी गल नहीं, चंगी गल लभो भी ईद उदो मनाई जाती है। दो ईदा ने, इस तरह ही हिंदू धर्म के दो नवरात्रे ने। एक तो मार्च शुरू हो गया इस साल, नवरात्रे नवरात्रे का मतलब नवरात्रे, नव मीनस नाइन, रात्रि मीनस नाइट, के नौ दिन के फास्ट रखे जाते हैं। दसवें दिन दुर्गा माता की पूजा की जाती है, उस अष्टमी कहते हैं। दूजी जी नवरात्रि है वह अक्तूबर च आऊगी, दशहरे तो चार पांच दिन पहला आउंदी है। अज एक हमेशा अक्तूबर दशहरा, चलो जो भी अक्तूबर च होया, मेरे ख्याल अक्तूबर च ही होगा, उदू पहला मनाई जाती है। देखो ना गल्लां मिलदियां जुलदियां नहीं है। ईद तो पहला मनाउण तो पहला असी भुखे रहने, प्यासे रहने, ते रोजे रखदे आ, ते फिर बाद खुशी मनाउने आ। इसे तरह ही नवरात्रि च पहला असी वर्त रखदे आ, सवेरे भुखे रहने, ते अखीर दे विच दसवें दिन असी खुशी मनाउने, उहनू अष्टमी कहने, उहनू ईद कहने। गल्लां सारियां ही मिलदियां जुलदियां ने, पर क्योंकि जेडे साडे फनैटिक लोग ने, ओह की करदे ने कि ओह गलत प्रचार करदे ने। दोनों धर्मां नूं जे देखिया जावे ना, दोनों धर्मां दी पहली गल किताब जिहड़ी होली बुक है ओह भी है उहनां कोल हैगी। हिंदुआं दी भगवत गीता है, ते मुसलमान भरावां दी कुरान शरीफ है। कुरान शरीफ नूं पढ़ो, 30 चैप्टर ने साडे हिंदुआं दे, 18 चैप्टर ने भगवत गीता दे। ਉਹਨਾਂ ਦੇ ਕੁਰਾਨ ਦੇ 604 ਪੇਜ ਨੇ, ਸ਼ਾਇਦ ਮੈਂ ਗਲਤ ਨਾ ਹੋਵਾਂ, ਤੇ 750 ਸਲੋਕ ਨੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਕੋਈ ਵੀ ਧਰਮ ਦੂਸਰੇ ਦੇ ਪ੍ਰਤੀ ਨਫ਼ਰਤ ਨਹੀਂ ਫੈਲਾਉਂਦਾ। ਜਿਹੜੀ ਰੂਹਾਨੀ ਬੇਸ ਆਫ ਸਪਿਰਚੁਅਲਿਟੀ ਜਿਹੜੀ ਆ ਉਹ ਇੱਕ ਹੈ। ਬੇਸ਼ੱਕ ਐਗਜ਼ਾਮਪਲਾਂ ਵੱਖ ਵੱਖ ਨੇ, ਉਹਨਾਂ ਦੇ ਫਾਊਂਡਰ ਵੱਖ ਵੱਖ ਨੇ। ਸਾਡੇ ਲਾਰਡ ਕ੍ਰਿਸ਼ਨਾ ਨੇ ਭਗਵਦ ਗੀਤਾ ਦੇ, ਉਹਨਾਂ ਨੇ ਟੀਚਿੰਗ ਦਿੱਤੀਆਂ ਨੇ। ਉਧਰ ਮੁਹੰਮਦ ਸਾਹਿਬ ਨੇ, ਪੈਗੰਬਰ ਨੇ, ਉਹਨਾਂ ਨੇ ਟੀਚਿੰਗ ਦਿੱਤੀਆਂ ਨੇ ਕੁਰਾਨ ਦੇ ਵਿੱਚ। ਐਗਜ਼ਾਮਪਲਾਂ ਵੱਖ ਵੱਖ ਹੋ ਸਕਦੀਆਂ, ਲੈਂਗੁਏਜ ਵੱਖ ਵੱਖ ਹੋ ਸਕਦੀ ਹੈ, ਜਿਵੇਂ ਕੁਰਾਨ ਅਰਬੀ ਦੇ ਵਿੱਚ ਹੈ, ਤੇ ਜਿਹੜੀ ਹੈਗੀ ਇਹ ਸੰਸਕ੍ਰਿਤ ਦੇ ਵਿੱਚ ਹੈ, ਪਾਲੀ ਦੇ ਵਿੱਚ ਹੈ। ਕੁਛ ਵੀ ਹੋਵੇ, ਪਰ ਦੇਸ਼ ਜਿਹੜਾ ਹੈਗਾ, ਜਿਵੇਂ ਆਪਾਂ ਧਰਤੀ ਦੇ ਉੱਤੇ ਕਹਿੰਦੇ ਹਾਂ, ਮੈਂ ਹੁਣ ਪਿੱਛੇ ਸਿੰਗਾਪੁਰ ਜਾਂ ਮਲੇਸ਼ੀਆ ਜਾ ਕੇ ਆਇਆ, ਇੰਡੀਆ ਜਾ ਕੇ ਆਇਆ, ਕੋਈ ਬੰਦਾ ਪੁਰਤਗਾਲ ਚ ਰਹਿੰਦਾ, ਕੋਈ ਬੰਦਾ ਰਸ਼ੀਆ ਚ ਰਹਿੰਦਾ, ਕੋਈ ਬੰਦਾ ਅਮਰੀਕਾ ਚ ਰਹਿੰਦਾ, ਕੋਈ ਬੰਦਾ ਇਰਾਨ, ਇਰਾਕ, ਕਿੱਥੇ ਵੀ ਰਹਿੰਦਾ, ਪਰ ਰਹਿੰਦੇ ਤਾਂ ਸਾਰੇ ਧਰਤੀ ਤੇ ਹੀ ਆ ਨਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਬੇਸ ਹੈ ਉਹ ਇੱਕੋ ਹੀ ਹੈ ਕਿ ਇੱਕ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਇਨਸਾਨ ਬਣਾ ਕੇ। ਜਦੋਂ ਅਸੀਂ ਪੈਦਾ ਹੋ ਗਏ, ਫੇਰ ਅਸੀਂ ਜਾਤਾਂ ਪਾਤਾਂ ਚ ਵੰਡ ਲਿਆ। ਇਸੇ ਤਰੀਕੇ ਧਰਤੀ ਤਾਂ ਪਰਮਾਤਮਾ ਨੇ ਇੱਕ ਪੈਦਾ ਕੀਤੀ, ਕਿਸੇ ਨੇ ਜਾ ਕੇ ਸਿੰਗਾਪੁਰ ਤੇ ਕਬਜ਼ਾ ਕਰ ਲਿਆ, ਉਹਨਾਂ ਨੂੰ ਸਿੰਗਾਪੁਰ ਰੱਖ ਲਿਆ, ਕਿਸੇ ਨੇ ਇਰਾਨ ਰੱਖ ਲਿਆ, ਕਿਸੇ ਨੇ ਇਰਾਕ ਰੱਖ ਲਿਆ, ਕਿਸੇ ਨੇ ਪਾਕਿਸਤਾਨ ਰੱਖ ਲਿਆ। ਆ ਜਿਹੜੀ ਸਾਡੀ ਬਿਜਲੀ ਆ ਮੇਰੇ ਆਫਿਸ ਚ ਲੱਗੀ ਵੀ, ਤੁਸੀਂ ਦੇਖ ਲਓ ਇਹ ਬਿਜਲੀ ਕੀ ਹੈ, ਇਹ ਬੱਲਬ ਜਗ੍ਹਾ ਲਾਈਟ ਦਿੰਦੀ ਹੈ, ਜੇ ਏਅਰ ਕੰਡੀਸ਼ਨ ਦੱਬਦੀਏ ਇਹ ਠੰਡੀ ਦਿੰਦੀ ਹੈ, ਜੇ ਹੀਟਰ ਦੱਬਦੀਏ ਤਾਂ ਗਰਮ ਦਿੰਦੇ ਆ। ਇਹਨਾਂ ਦੇ ਨੇਚਰ ਅਲੱਗ ਅਲੱਗ ਨੇ, ਪਰ ਦੇਸ਼ ਤਾਂ ਇੱਕੋ ਹੀ ਹੈ, ਬਿਜਲੀ ਤੋਂ ਹੀ ਪੈਦਾ ਹੁੰਦੇ ਨੇ। ਇਸ ਤਰ੍ਹਾਂ ਹੀ ਪਰਮਾਤਮਾ ਨੇ ਸਾਨੂੰ ਦੁਨੀਆਂ ਦੇ ਲੋਕਾਂ ਨੂੰ ਵੱਖ ਵੱਖ ਨੇਚਰ ਦੇ ਕੇ ਬਣਾਇਆ, ਪਰ ਸਾਰਿਆਂ ਦੇ ਵਿੱਚ ਸਾਡਾ ਖੂਨ ਇੱਕੋ ਹੀ ਹੈ, ਸਾਹ ਸਾਨੂੰ ਇੱਕੋ ਹੀ ਆਉਂਦਾ ਹੈ, ਹਵਾ, ਪਾਣੀ, ਸੂਰਜ, ਧਰਤੀ ਜਿੱਥੇ ਹੈ ਉਹ ਰਹਿਣੇ ਆ, ਸਾਹ ਮੁੱਕੇ ਨਹੀਂ, ਮੁੜ ਕੇ ਫਿਰ ਮਿੱਟੀ ਚ ਮਿਲ ਜਾਂਦੇ ਆ। ਜਦੋਂ ਸਾਨੂੰ ਪਰਮਾਤਮਾ ਨੇ ਬਣਾਇਆ ਇੱਕ ਤਰੀਕੇ ਨਾਲ ਹੈ, ਅਸੀਂ ਜਾਤਾਂ ਪਾਤਾਂ ਚ ਵੰਡ ਦਿੰਦੇ ਹਾਂ। ਸੋ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਇਸ ਧਰਮਾਂ ਨੂੰ ਨਫ਼ਰਤ ਨਾ ਕਰੀਏ, ਕਿਉਂਕਿ ਨਾ ਹਿੰਦੂ ਬੁਰਾ ਹੈ, ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ, ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ। ਫਿਰ ਬਸ ਜੋ ਸਾਡੇ ਦਿਮਾਗ ਮੇ ਘੁਸਾ ਹੈ ਨਾ ਨਫ਼ਰਤ ਕਾ ਬੀਜ, ਵੋ ਸ਼ੈਤਾਨ ਬੁਰਾ ਹੈ। ਜਿਹੜੀਆਂ ਗੱਲਾਂ ਅਸੀਂ ਸਿੱਖ ਲੈਣੇ, ਪਾਲ ਲੈਣੇ, ਉਹ ਐਂ ਕਰਦੇ ਨੇ, ਉਹ ਐਂ ਕਰਦੇ ਨੇ, ਉਹ 30 ਕਰੋੜ ਦੇਵੀ ਦੇਵਤਾ ਨੇ, ਉਹ ਐਂ ਕਰਦੇ ਨੇ, ਗੂਆਂ ਦਾ ਮਾਸ ਕੱਟਦੇ ਨੇ, ਇਹ ਜਿਹੜੀਆਂ ਗੱਲਾਂ ਪਾਈਆਂ ਨੇ, ਇਹ ਨੈਗੇਟਿਵ ਸਾਡੀ ਸੋਚ ਹੈ, ਕਿਉਂਕਿ ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ। ਦੋਨੇ ਪਵਿੱਤਰ ਕਿਤਾਬਾਂ ਲਿਆ ਕੇ ਨੇੜੇ ਰੱਖ ਲਓ, ਕਦੇ ਨਹੀਂ ਲੜਦੀਆਂ। ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ। ਲੜਦੇ ਕੌਣ ਨੇ? ਲੜਤੇ ਹੈ ਵੋ ਜਿਨ੍ਹੇ ਕਭੀ ਪੜ੍ਹਤੇ ਨਹੀਂ ਦੇਖਾ। ਹਿੰਦੂ ਵੀਰ ਨੂੰ ਪੁੱਛ ਕੇ ਦੇਖ ਲਓ ਵੀ ਤੂੰ ਕਦੇ ਕੁਰਾਨ ਪੜ੍ਹੀ ਹੈ ਨਹੀਂ, ਫਿਰ ਤੂੰ ਕਿਵੇਂ ਕੁਰਾਨ ਦੀਆਂ ਗੱਲਾਂ ਕਰੀ ਜਾਂਦਾ। ਮੁਸਲਮਾਨ ਵੀਰ ਭਰਾਵਾਂ ਨੂੰ ਪੁੱਛ ਲਓ ਵੀ ਤੂੰ ਕਦੇ ਗੀਤਾ ਪੜ੍ਹੀ ਹੈ, ਟੀਚਿੰਗ ਪੜ੍ਹੀ ਹੈ, ਨਹੀਂ, ਫਿਰ ਤੂੰ ਉਹਨਾਂ ਦੇ ਬਾਰੇ ਖਿਲਾਫ਼ ਕਿਵੇਂ ਗੱਲ ਕਰਦਾ, ਕਿੱਥੇ ਲਿਖੀ ਹੈ ਪਤਾ ਹੀ ਨਹੀਂ ਉਹਨਾਂ ਨੂੰ। ਸਾਡੇ ਨਾਲੋਂ ਤਾਂ ਮੇਰੇ ਖਿਆਲ ਜਾਨਵਰ ਚੰਗੇ ਨੇ, ਸੱਚਾਈ ਦੱਸ ਰਿਹਾ। ਮੈਂ ਮਥੁਰਾ ਚ ਮਥੁਰਾ ਵਿੰਦਰਾਵਨ ਇੱਕ ਵਾਰ 10-11 ਜ਼ਿਆਦਾ ਸਾਲ 20 ਸਾਲ ਲੋਕ ਪਹਿਲਾਂ ਗਏ, ਉੱਥੇ ਮੰਦਰ ਤੇ ਮਸਜਿਦ ਨਾਲ ਨਾਲ ਨੇ, ਬਾਹਰ ਪੁਲਿਸ ਕਰੀ ਵੀ ਕਿਤੇ ਲੜ ਨਾ ਪੈਣ ਕਿਉਂਕਿ ਨਫ਼ਰਤਾਂ ਪੈਦਾ ਹੋਈਆਂ ਵੀ ਹੈ। ਉਹਨਾਂ ਦੇ ਉੱਪਰ ਮਸਜਿਦ ਦੇ ਵਿਚ ਵੀ ਤੇ ਮੰਦਰ ਦੇ ਵਿਚ ਵੀ ਦਰਖਤ ਨੇ, ਟਰੀਜ਼ ਨੇ, ਉਹਦੇ ਉੱਤੇ ਕਬੂਤਰ ਵੀ ਬੈਠੇ ਨੇ, ਤੋਤੇ ਵੀ ਬੈਠੇ ਨੇ, ਇੱਲਾਂ ਵੀ ਬੈਠੀਆਂ, ਬਾਂਦਰ ਵੀ ਬੈਠੇ ਨੇ। ਜਦੋਂ ਕੋਈ ਮੰਦਰ ਚ ਨਿਕਲਦਾ ਮੱਥਾ ਟੇਕ ਕੇ ਉਹ ਆਪਣਾ ਭੋਗ ਸਿੜਦਾ ਤੇ ਜਿਹੜੇ ਮਸਜਿਦ ਦੇ ਕਬੂਤਰ ਕੌਂ ਨੇ ਉਹ ਵੀ ਆ ਕੇ ਖਾਂਦੇ ਨੇ, ਤੇ ਜਦੋਂ ਕੋਈ ਮਸਜਿਦ ਚ ਪ੍ਰਸ਼ਾਦ ਸਿੜਦਾ ਤਾਂ ਜਿਹੜੇ ਮੰਦਰ ਦੇ ਨੇ ਉਹ ਵੀ ਖਾਂਦੇ ਨੇ। ਸੋ ਜਾਨਵਰਾਂ ਨੂੰ ਨੀ ਕੋਈ ਪਤਾ ਵੀ ਇਹ ਮੁਸਲਮਾਨ ਹੈ ਕਿ ਹਿੰਦੂ ਹੈ। ਬੋ ਰਹੀਮ ਕੀ ਖੀਰ ਵੀ ਪੀਤਾ ਹੈ, ਬੋ ਮੀਨ ਜਾਨਵਰ ਦੀ ਗੱਲ ਕਰਦਾ, ਇਲਾ ਕੋਤੇ ਤੋਤਿਆਂ ਦੀ, ਜਿਹਨੂੰ ਕਹਿੰਦੇ ਅਸੀਂ ਜਾਨਵਰ ਨੇ, ਸਾਡੇ ਨਾਲ ਤਾਂ ਬੈਟਰ ਨੇ। ਬੋ ਰਹੀਮ ਕੀ ਖੀਰ ਵੀ ਪੀਤਾ ਹੈ ਔਰ ਰਾਮ ਕਾ ਪ੍ਰਸ਼ਾਦ ਵੀ ਖਾਤਾ ਹੈ, ਦੋਨਾਂ ਦੇ ਖਾਈ ਜਾਂਦੇ ਨੇ। ਉਸੇ ਪ੍ਰੇਮ ਹੈ ਇਨਸਾਨੋ ਸੇ ਸਾਹਿਬ, ਉਸੇ ਮਜ਼ਹਬ ਕਾ ਸਮਝਾਤਾ ਹੈ। ਉਹ ਤੋਤੇ ਨੀ ਕਹਿੰਦੇ ਵੀ ਮੈਂ ਤਾਂ ਇਧਰ ਮਸਜਿਦ ਚ ਬੈਠਾ ਹਾਂ, ਮੈਂ ਨੀ ਉਹਨਾਂ ਕੰਨੀ ਮੰਦਰ ਕੰਨੀ ਜਾਂਦਾ ਜਾਂ ਮੰਦਰ ਵਾਲਾ ਕਹੇ ਮੈਂ ਮਸਜਿਦ ਕੰਨੀ ਆ। ਸਾਡੇ ਨਾਲੋਂ ਮੱਚ ਬੈਟਰ ਨੇ ਜਾਨਵਰ, ਜਿਹੜੇ ਕਿ ਇਨਸਾਨੀਅਤ ਦੇ ਤੌਰ ਤੇ ਯੂਜ਼ ਕਰਦੇ ਨੇ, ਮਜ਼ਹਬਾਂ ਦੇ ਵਿਚ ਧਰਮਾਂ ਦੇ ਵਿਚ ਨਫ਼ਰਤ ਨੀ ਫੈਲਾਉਂਦੇ। ਸਵਰਨ ਕਮਲ ਜੀ ਕੋਟਕਪੂਰਾ ਤੇ ਨੇ, ਬਹੁਤ ਵਧੀਆ ਇਹਨਾਂ ਦੀ ਡਰਾਇੰਗ ਹੈ। ਮੈਨੂੰ ਯਾਦ ਹੈ ਇਹਨਾਂ ਨੇ ਮੇਰੇ ਵਾਈਫ ਨੂੰ ਜਦੋਂ ਪ੍ਰਿੰਸੀਪਲ ਸੀਗੇ, ਇਹਨਾਂ ਨੇ ਜਾਂਦੇ ਹੋਏ ਸਾਨੂੰ ਕੈਨੇਡਾ 1987 ਦੇ ਵਿਚ ਘੋੜਿਆਂ ਦੀ ਬਣਾ ਕੇ ਦਿੱਤੀ ਸੀ, ਉਹ ਅੱਜ ਵੀ ਲੱਗੀ ਹੋਈ ਹੈ, ਅਸੀਂ ਇਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ। ਹੀ ਸੋ ਹੰਬਲ ਪਰਸਨ, ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤੇ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ ਸਵਰਨ ਜੀ। ਸੋ ਆਪਾਂ ਕੀ ਕਰਨਾ ਅੱਜ ਦੇ ਦਿਨ, ਜਿਹੜੀ ਮੇਰੀ ਕੋਸ਼ਿਸ਼ ਹੈ ਵੀ ਆਪਾਂ ਦੂਜਿਆਂ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਦੂਜਿਆਂ ਦੇ ਔਗਣ ਨਹੀਂ ਦੇਖਣੇ ਵੀ ਮੋਦੀ ਕੀ ਕਰਦਾ, ਟਰੰਪ ਕੀ ਕਰਦਾ, ਖਮਾਇਨੀ ਕੀ ਕਰਦਾ, ਨਵਾਜ਼ ਸ਼ਰੀਫ ਕਰਦਾ, ਮਰੀਅਮ ਕੀ ਕਰਦਾ, ਭਗਵੰਤ ਮਾਨ ਕੀ ਕਰਦਾ, ਸਿੱਧੂ ਕੀ ਕਰਦਾ। ਆਪਾਂ ਕਿਸੇ ਤੋਂ ਕੱਖ ਨਹੀਂ ਲੈਣਾ, ਜਦੋਂ ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ, ਤੁਹਾਨੂੰ ਆਪਣਾ ਹਿਸਾਬ ਦੇਣਾ ਪਊਗਾ। ਸੋ ਇਸ ਕਰਕੇ ਹਮੇਸ਼ਾ ਦਿਲ ਚ ਬਿਠਾ ਲਓ ਕਿ ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ਼ ਦੋਖਾ ਹੇਰਾ ਫੇਰੀਆਂ ਚੱਲ ਰਹੀਆਂ ਨੇ, ਆਓ ਹਮ ਤੋ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ। ਤੁਸੀਂ ਸਵੇਰੇ ਸੈਰ ਕਰਨ ਜਾਂਦੇ ਹੋ, ਜੇ ਚ ਘਰੋਂ ਲਿਫਾਫਾ ਲੈ ਜਾਓਗੇ, ਜਿਹੜੇ ਬੰਦੇ ਰਾਤ ਨੂੰ ਕੋਕ ਸਿੱਟ ਦਿੰਦੇ ਨੇ, ਸਿਗਰਟਾਂ ਸਿੱਟਤੀਆਂ, ਡੱਬੀਆਂ ਸਿੱਟਤੀਆਂ, ਜੇ ਚੱਕ ਕੇ ਢੋਲ ਚ ਪਾ ਦਿਓਗੇ, ਤੁਸੀਂ ਤਾਂ ਚੰਗਾ ਕੰਮ ਕਰ ਦਿਓ। ਗੰਦ ਪਾਉਣ ਵਾਲੇ ਵੀ ਇਸ ਦੁਨੀਆਂ ਚ ਨੇ ਤੇ ਸਫਾਈ ਕਰਨ ਵਾਲੇ ਵੀ ਕੁਛ ਲੋਕ ਨੇ, ਆਪਾਂ ਚੰਗੇ ਪਾਸੇ ਵੱਲ ਬਣੀਏ। ਕਿਉਂ? ਕਿਉਂਕਿ ਮੁਸਕਰਾਤੇ ਚਿਹਰੇ ਮੇ ਜੋ ਨਾ ਦਿਖਾ, ਅਸੀਂ ਗਲਤੀ ਦੇ ਨਾਲ ਗੁਰਦੁਆਰੇ ਦੇ ਵਿਚ, ਮੰਦਰ ਦੇ ਵਿਚ, ਮਸਜਿਦ ਦੇ ਵਿਚ, ਮਸਜਿਦ ਦੇ ਵਿਚ ਤੁਸੀਂ ਕੋਈ ਪੁੱਠਾ ਸਿੱਧਾ ਨਾਰਾ ਮਾਰ ਦਿਓ, ਹਿੰਦੂਆਂ ਦੇ ਬਾਰੇ ਕੋਈ ਬੋਲ ਦਿਓ ਲੜ ਲੜ ਕੇ, ਉਹ ਜਿਹੜੇ ਨੇ ਬਣਾਏ ਅਸੀਂ ਨੇ ਮੰਦਰ ਮਸਜਿਦਾਂ ਅਸੀਂ ਬਣਾਈਆਂ ਨੇ, ਪਰ ਜਿਹੜੀਆਂ ਅੱਲਾ ਨੇ ਪਰਮਾਤਮਾ ਨੇ ਆਹ ਸਾਡੇ ਮੰਦਰ ਮਸਜਿਦਾਂ ਬਣਾਏ ਨੇ, ਸਰੀਰ ਹਿਊਮਨ ਲਾਈਫ ਉਹਨੂੰ ਅਸੀਂ ਮਾਰ ਦਿੰਦੇ, ਗਲੇ ਕੱਟ ਦਿੰਦੇ, ਫਟਾਫਟ ਮਾਰ ਦਿੰਦੇ। ਆ ਇਰਾਨ ਦੇ ਵਿਚ ਕੀ ਹੋ ਰਿਹਾ, ਇਹ ਸਿਰਫ ਅਸੀਂ ਨਫ਼ਰਤ ਪੈਦਾ ਹੀ ਕਰਦੇ ਹਾਂ, ਹੋਰ ਕੀ ਹੈ। ਤੁਸੀਂ ਤੁਹਾਡਾ ਕਿਹਨੇ ਅਧਿਕਾਰ ਦਿੱਤਾ ਕਿਸੇ ਨੂੰ ਮਾਰਨ ਦਾ? ਪਰਮਾਤਮਾ ਨੇ ਪੈਦਾ ਕੀਤਾ, ਪਰਮਾਤਮਾ ਨੇ ਜਦੋਂ ਚਾਹੇ ਉਹਨੂੰ ਲੈ ਲੈਣਾ, ਪਰ ਅਸੀਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੁਸਕਰਾਤੇ ਚਿਹਰੇ ਮੇ ਜੋ ਨਾ ਦਿਖਾ ਵੋ ਪੱਥਰ ਕੀ ਮੂਰਤ ਮੇ ਕਿਆ ਦਿਸੇਗਾ, ਇਬਾਦਤ ਕੀ ਨਜ਼ਰੋਂ ਸੇ ਦੇਖ, ਸ਼ਰਧਾ ਦੀ ਨਿਗਾਹ ਨਾਲ, ਪੂਜਾ ਪਾਠ ਦੀ ਨਿਗਾਹ ਨਾਲ, ਮੈਡੀਟੇਸ਼ਨ ਦੀ ਨਿਗਾਹ ਨਾਲ, ਜ਼ਰੇ ਜ਼ਰੇ ਮੇ ਖੁਦਾ ਦਿਸੇਗਾ। ਜਦੋਂ ਅਸੀਂ ਅੰਦਰ ਦੇਣ ਜੀ ਗੋ ਵਿਦਨ, ਜਦੋਂ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਨਾਮ ਜਾਪ ਕਰਦੇ ਹਾਂ, ਤਾਂ ਹਰੇਕ ਦੇ ਵਿਚ ਉਹ ਲਾਈਟ ਜਿਹੜੀ ਹੈ, ਨੂਰ ਤੁਹਾਨੂੰ ਨਜ਼ਰ ਆਊਗਾ, ਇਹ ਤਾਂ ਪਰਮਾਤਮਾ ਨੇ ਕੀਤਾ। ਨਾਮਦੇਵ ਮਹਾਰਾਜ ਜੀ ਨੇ ਕੁੱਤੇ ਦੇ ਮਗਰ ਭੱਜੇ ਸੀਗੇ, ਕਿ ਕੁੱਤੇ ਆ ਸਵਾਮੀ ਨੂੰ ਕਹਿੰਦੇ ਰੋਟੀ ਜੋ ਉੱਪਰ ਲੈਂਦੇ, ਉਹਨਾਂ ਨੂੰ ਕੁੱਤੇ ਦੇ ਵਿਚ ਵੀ ਰੱਬ ਨਜ਼ਰ ਆਉਂਦਾ ਸੀਗਾ। ਸੋ ਰੱਬ ਤਾਂ ਜਿਹਦੇ ਜਿਹਦੇ ਪੱਤੇ ਪੱਤੇ ਵਿਚ ਹੈ, ਸਿਰਫ ਬੁੱਲਿਆ ਸ਼ੋ ਅਸਾ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ। ਕਿਉਂਕਿ ਅਸੀਂ ਅੱਖ ਨਾਲ ਨਹੀਂ ਦੇਦੇ, ਉਹ ਮੁਸਲਮਾਨ ਆ ਗਿਆ, ਉਹ ਗੋਰਾ ਆ ਗਿਆ, ਉਹ ਕਾਲਾ ਆ ਗਿਆ, ਉਹ ਸਿੱਖ ਆ ਗਿਆ, ਉਹ ਬਾਣੀ ਆ ਗਿਆ, ਉਹ ਜੱਟ ਆ ਗਿਆ, ਤੇ ਅਸੀਂ ਉਹ ਅੱਖ ਨਾਲ ਪਹਿਚਾਣ ਨਹੀਂ ਕਰਦੇ ਵੀ ਸਾਰੇ ਇੱਕੋ ਹੀ ਪਰਮਾਤਮਾ ਦੇ ਰੂਪ ਨੇ, ਇੱਕੋ ਹੀ ਪਰਮਾਤਮਾ ਨੇ ਪੈਦਾ ਕੀਤੇ ਨੇ। ਅਗਰ ਤਰਾਸ਼ੋਗੇ ਤਾਂ ਪੱਥਰ ਦੇਵਤਾ ਹੋ ਜਾਏਗਾ, ਪੱਥਰਾਂ ਨੂੰ ਜੋ ਤਰਾਸ਼ 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 ਤਰਾ ਕੇ ਵਾਧੂ ਕਰ ਦਿੰਦੇ ਹਾਂ, ਫਿਰ ਉਹਦੇ ਅਸੀਂ ਮੱਥੇ ਟੇਕਦੇ ਹਾਂ। ਕਰ ਇਬਾਦਤ ਤੂੰ ਖੁਦਾ ਕੀ, ਖੁਦ ਖੁਦਾ ਹੋ ਜਾਏਗਾ। ਪਰਮਾਤਮਾ ਦੀ ਸੱਚੇ ਦਿਲੋਂ ਭਗਤੀ ਕਰੋ, ਉਹਦਾ ਨਾਮ ਜਪੋ, ਤੁਸੀਂ ਦੇਖੋਗੇ ਕਿ ਇੱਕ ਦਿਨ ਤੁਸੀਂ ਖੁਦ ਖੁਦਾ ਬਣ ਜਾਓਗੇ। ਜਦੋਂ ਤੁਸੀਂ ਪਰਮਾਤਮਾ ਬਣ ਗਏ ਫਿਰ ਤੁਹਾਨੂੰ ਨਜ਼ਰ ਆਊਗਾ ਕਿ ਸਾਰੇ ਪਰਮਾਤਮਾ ਦੀ ਅੰਸ਼ ਨੇ, ਫਿਰ ਤੁਸੀਂ ਨਫ਼ਰਤ ਨਹੀਂ ਕਰਦੇ। ਸਾਨੂੰ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ ਜਦੋਂ ਵੀ ਦੇਖੋ ਨੇ ਰੋਜ਼ੇ ਨੇ ਜਾਂ ਅਸੀਂ ਨਵਰਾਤਰੇ ਨੇ ਜਦੋਂ ਫਾਸਟ ਕਰ ਰੱਖਦੇ ਹਾਂ ਤਾਂ ਪਰਪਜ਼ ਕੀ ਹੈ? ਦੋ ਪਰਪਜ਼ ਨੇ ਮੇਨ ਮੋਟੇ ਢੰਗ ਨਾਲ। ਇੱਕ ਤਾਂ ਅਸੀਂ ਜਦੋਂ ਪਾਠ ਰੋਜ਼ੇ ਰੱਖਦੇ ਹਾਂ ਵਰਤ ਰੱਖਦੇ ਹਾਂ ਅਸੀਂ ਆਪਣੇ ਖੁਦਾ ਦੇ ਕੋਲੇ ਆਪਣੇ ਪਰਮਾਤਮਾ ਦੇ ਕੋਲੇ ਇਕੱਲੇ ਬਹਿ ਕੇ ਬੰਦਗੀ ਕਰਦੇ ਹਾਂ, ਆਪਣੇ ਦੋਸ਼ ਕਨਫੈਸ ਕਰਦੇ ਹਾਂ ਕਿ ਮੈਂ ਤਾਂ ਜੀ ਕਰੈਕਟਰਲੈਸ ਹਾਂ। ਬੜੇ ਤਾਂ ਅਸੀਂ ਉਮਰਾਂ ਦੇ ਵੱਡੇ ਹਾਂ, ਕੋਈ ਮਾਸਟਰ ਹੈ, ਕੋਈ ਪ੍ਰੋਫੈਸਰ ਹੈ, ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ MLA ਹੈ, ਕੋਈ ਮਿਨਿਸਟਰ ਹੈ, ਉਪਰੋਂ ਬੇਟਾ 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 ਕੋਈ ਸੰਤ ਹੈ, ਪਰ ਵਿੱਚੋਂ ਅਸੀਂ ਸ਼ੈਤਾਨ ਹਾਂ। ਔਰ ਸ਼ੈਤਾਨੀ ਸਾਡੀ ਲੋਕਾਂ ਨੂੰ ਤਾਂ ਅਸੀਂ ਬੇਵਕੂਫ ਬਣਾ ਸਕਦੇ, ਪਰਮਾਤਮਾ ਨੂੰ ਤਾਂ ਨਹੀਂ ਬੇਵਕੂਫ ਬਣਾ ਸਕਦੇ। ਸੋ ਇਹ ਜਿਹੜੇ ਵਰਤ ਰੱਖੇ ਜਾਂਦੇ ਨੇ ਜਾਂ ਰੋਜ਼ੇ ਰੱਖੇ ਜਾਂਦੇ ਨੇ, ਇਹ ਆਪਣੇ ਗੁਨਾਹ ਪਰਮਾਤਮਾ ਦੇ ਕੋਲੇ ਅੱਲਾ ਦੇ ਕੋਲੇ ਕਬੂਲ ਕਰਦੇ ਆ ਇਕੱਲੇ ਬੈਠ ਕੇ ਕਿ ਮੇਥੋਂ ਗਲਤੀ ਹੋ ਗਈ। ਅਬਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਅਬਗੁਣ ਕੀਏ ਤੋ ਬਹੁ ਕੀਏ ਕਰਤ ਨਾ ਲੱਗੀ ਰਾਰ, ਭਾਵੇਂ ਬੰਦਾ ਬਖਸ਼ ਲੇ ਭਾਵੇਂ ਬਰਦਨ ਮਾਰ। ਬਖਸ਼ੋ ਬਖਸ਼ੋ ਬਖਸ਼ ਲਵੋ ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਪਰਮਾਤਮਾ ਦੇ ਕੋਲੇ ਅਸੀਂ ਆਪਣੇ ਗੁਣਾਂ ਨੂੰ ਬਖਸ਼ਾਉਣਾ, ਵੀ ਅੱਗੇ ਤੋਂ ਤੋਬਾ ਕਰਨੀ ਵੀ ਅੱਗੇ ਤੋਂ ਨਹੀਂ ਕਰਦਾ ਪਰ ਮੇਰੇ ਗੁਨਾਹ ਬਖਸ਼ ਦੇ। ਦੂਜਾ ਅਸੀਂ ਰਹਿਮਤ ਮੰਗਣੀ ਹੈ ਪਰਮਾਤਮਾ ਕੋਲੋਂ ਕਿ ਮੇਰੇ ਹੱਥ ਵੱਲੇ ਕੁਛ ਨਹੀਂ ਹੈ ਕਿ ਮੈਂ ਚੰਗੇ ਕੰਮ ਕਰਾਂ, ਤੈਨੂੰ ਯਾਦ ਕਰਾਂ, ਭਜਨ ਪਾਠ ਕਰਾਂ, ਤੂੰ ਹੀ ਕਿਰਪਾ ਕਰ, ਤੂੰ ਹੀ ਮੇਰੇ ਤੇ ਰਹਿਮਤ ਭਰੇ ਹੱਥ ਰੱਖ, ਤਾਂ ਹੀ ਮੈਂ ਅੱਗੇ ਵਧੂੰਗਾ। ਉਹ ਸਾਨੂੰ ਜਿਹੜੀ ਬੇਨਤੀ ਹੈ ਨਾ ਸੱਚੇ ਦਿਲੋਂ ਕਰਨੀ ਪੈਂਦੀ ਹੈ, ਬਾਹਰੋਂ ਨਹੀਂ ਵੀ ਅਸੀਂ ਇੱਕ ਲਾਈਨ ਚ ਖੜ ਗਏ ਤੇ ਅੱਖਾਂ ਮੀਚ ਕੇ ਕਰੀ ਜਾਂਦੇ, ਧਿਆਨ ਕਿਤੇ ਹੁੰਦਾ। ਸੱਚੇ ਦਿਲੋਂ ਅੰਦਰੋਂ ਜਦੋਂ ਬੰਦੇ ਦੀ ਰੱਬ ਦੇ ਅੱਗੇ ਫਰਿਆਦ ਨਿਕਲਦੀ ਹੈ ਉਹੀ ਕਬੂਲ ਹੁੰਦੀ ਹੈ। ਖੁਦਾ ਕਬੂਲ ਕਰਤਾ ਹੈ ਵੋ ਦੁਆ ਜੋ ਦਿਲ ਸੇ ਨਿਕਲਤੀ ਹੈ, ਪਰ ਮੁਸ਼ਕਿਲ ਤੋ ਯੇ ਹੈ ਕਿ ਵੋ ਬੜੀ ਮੁਸ਼ਕਿਲ ਸੇ ਨਿਕਲਤੀ ਹੈ। ਰੋਂਦੇ ਨਹੀਂ ਅਸੀਂ ਰੱਬ ਕੋਲ, ਜਦੋਂ ਅਸੀਂ ਰੋਣਾ ਸਿੱਖ ਲਿਆ ਨਾ ਜਾਂ ਸਾਡੇ ਹੰਝੂ ਆਉਣੇ ਸ਼ੁਰੂ ਹੋ ਗਏ ਤਾਂ ਪਰਮਾਤਮਾ ਸਾਡੇ ਨੇੜੇ ਖੜਾ ਹੁੰਦਾ ਹੈ, ਕਿਉਂਕਿ ਖੁਦ ਕੋ ਰੱਬ ਦੇ ਨਾਲ ਜੋੜ ਦੇ, ਬਾਕੀ ਸਭ ਭਗਵਾਨ ਪਰ ਛੋੜ ਦੇ। ਭਰੋਸਾ ਰੱਖ ਤੂੰ ਆਪਣੇ ਭਗਵਾਨ ਪਰ, ਡਰ ਔਰ ਚਿੰਤਾ ਕੇ ਸਾਰੇ ਧਾਗੇ ਤੋੜ ਦੇ। ਜਦੋਂ ਵਿਸ਼ਵਾਸ ਕਰਾਂਗੇ ਕੁੱਲ ਕਾਇਨਾਤ ਨੇ ਪੈਦਾ ਕੀਤਾ, ਪਰਮਾਤਮਾ ਮੇਰੇ ਅੰਦਰ ਬੈਠਾ, ਮੇਰੀ ਧੁਰ ਅੰਦਰ ਦੀ ਗੱਲ ਜਾਣਦਾ, ਫਿਰ ਅਸੀਂ ਕੋਈ ਬੁਰੇ ਕੰਮ ਨਹੀਂ ਕਰਦੇ, ਫਿਰ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ, ਫਿਰ ਸਾਨੂੰ ਕੋਈ ਡਰ ਨਹੀਂ ਹੁੰਦਾ। ਚਿੰਤਾ ਹਰ ਵਕਤ ਲੱਗੀ ਰਹਿੰਦੀ ਹੈ ਵੀ ਮੇਰੇ ਮੁੰਡੇ ਦਾ ਵਿਆਹ ਨਹੀਂ ਹੋਗਾ, ਮੇਰੀ ਕੁੜੀ ਦਾ ਵਿਆਹ ਨਹੀਂ ਹੋਗਾ, ਮੈਂ ਕੈਨੇਡਾ ਨਹੀਂ ਗਿਆ, ਮੇਰੇ ਕੋਲ ਪੈਸੇ ਘੱਟ ਨੇ, ਮੇਰੇ ਆ ਟੈਕਸ ਨਹੀਂ ਹੋ ਗਏ, ਮੈਂ MLA ਚ ਹਾਰ ਗਿਆ, ਮੈਨੂੰ ਉਧਰ ਵੋਟਾਂ ਚ ਨਹੀਂ ਮਿਲਦੀਆਂ, ਮੇਰਾ ਘਰ ਛੋਟਾ, ਮੈਂ ਘਰ ਨਹੀਂ ਲਈ ਤੇ ਕੁੜੀ ਦੇ ਕੱਪੜੇ ਨਹੀਂ ਆਏ। ਇਹ ਸਾਰੀਆਂ ਜਿਹੜੀਆਂ ਚਿੰਤਾਵਾਂ ਨੇ, ਚਿੰਤਾਵਾਂ ਤੇ ਚਿਤਾ, ਚਿੰਤਾ ਐਂਡ ਚਿਤਾ, ਚਿੰਤਾ ਦੇ ਉੱਤੇ ਟਿੱਪੀ ਪੈਂਦੀ ਹੈ, ਚਿੰਤਾ ਹਮੇਸ਼ਾ ਹੀ ਲੱਗੀ ਰਹਿੰਦੀ ਹੈ, ਜਿਹੜੀ ਚਿਤਾ ਹੁੰਦੀ ਹੈ ਇੱਕ ਵਾਰੀ ਆਰਾਮ ਨਾਮ ਸੱਤ ਹੋ ਗਿਆ। ਸੋ ਜਿਹੜੀਆਂ ਚਿੰਤਾ ਨੇ, ਚਿੰਤਾ ਹਵਾ ਕੋ ਤੂਫਾਨ ਬਣਾ ਦਿੱਤੀ ਹੈ, ਹਟਦੀਆਂ ਨਹੀਂ ਚਿੰਤਾਵਾਂ, ਚਿੰਤਾ ਹਵਾ ਕੋ ਤੂਫਾਨ ਬਣਾ ਦਿੱਤੀ ਹੈ। ਸ਼ਰਧਾ ਜੇ ਹੋਵੇ, ਸ਼ਰਧਾ ਮੁਸ਼ਕਿਲ ਕੋ ਆਸਾਨ ਬਣਾ ਦਿੱਤੀ ਹੈ। ਲੋਕ ਯੂੰ ਹੀ ਨਹੀਂ ਜਾਤੇ ਮੰਦਿਰ ਮੇ ਪੂਜਾ ਕਰਨੇ, ਲੋਕ ਯੂੰ ਹੀ ਨਹੀਂ ਜਾਤੇ ਮੰਦਿਰ ਮੇ ਪੂਜਾ ਕਰਨੇ। ਆਸਥਾ, ਵਿਸ਼ਵਾਸ ਨੂੰ ਕਹਿੰਦੇ, ਆਸਥਾ ਪੱਥਰ ਕੋ ਭਗਵਾਨ ਬਣਾ ਦਿੱਤੀ ਹੈ, ਕਿਉਂਕਿ ਜਿਹੜੇ ਮੰਦਿਰ ਦੇ ਵਿੱਚ ਅਸੀਂ ਪੱਥਰ ਦੀਆਂ ਮੂਰਤੀਆਂ ਦੇਖੀਆਂ, ਜੇ ਸ਼ਰਧਾ ਹੈ ਨਾ ਉਹਦੇ ਵਿੱਚੋਂ ਹੀ ਪਰਮਾਤਮਾ ਪੈਦਾ ਹੋ ਜਾਂਦਾ, ਕੰਨੇ ਭਗਤ ਨੂੰ ਪੱਥਰ ਚ ਹੋਇਆ ਨਹੀਂ ਸੀ। ਸੋ ਕਹਿਣ ਦਾ ਪਰਪਜ ਇਹ ਹੈ ਕਿ ਸਾਨੂੰ ਕੁੱਲ ਕਾਇਨਾਤ ਨਾਲ ਪਿਆਰ ਕਰਨਾ ਚਾਹੀਦਾ ਹੈ। ਲਾਰਡ ਕ੍ਰਿਸ਼ਨਾ ਨੇ ਗੀਤਾ ਦੇ ਵਿੱਚ ਸ਼ਾਇਦ 11ਵੇਂ ਚੈਪਟਰ ਚ ਲਿਖਿਆ, ਓਨਲੀ ਬਾਈ ਲਵ, ਸਿਰਫ ਜੇ ਪਿਆਰ ਕਰੋਗੇ ਖਲਕਤ ਨਾਲ, ਸਾਰੀ ਦੁਨੀਆਂ ਨਾਲ, ਓਨਲੀ ਬਾਈ ਲਵ ਮੈਨ ਕੈਨ ਸੀ ਮੀ, ਮੈਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਰਮਾਤਮਾ, ਨੋ ਮੀ ਪਰਮਾਤਮਾ ਕੀ ਹੈ ਉਹ ਵੀ ਜਾਣ ਸਕਦੇ ਹੋ, ਐਨ ਕਾਮਨ ਟੂ ਮੀ, ਤੇ ਅਖੀਰ ਚ ਮੇਰੇ ਚ ਹੀ ਮਿਲ ਜਾਓਗੇ, ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਅਸੀਂ ਆਰਟੀਫਿਸ਼ਲ ਪਿਆਰ ਨਾ ਕਰੀਏ, ਸੱਚੇ ਦਿਲੋਂ ਪਿਆਰ ਕਰੀਏ। ਅਸੀਂ ਆਪਣੀ ਪੋਤੀ ਨੂੰ, ਪੋਤੇ ਨੂੰ, ਮੁੰਡੇ ਨੂੰ, ਉਹਦਾ ਸਿਰ ਵੀ ਦੁਖਦਾ ਹੋਵੇ, ਕੁਛ ਗੱਲ ਹੋਵੇ, ਫਟਾਫਟ ਰਾਤ ਨੂੰ ਨੀਂਦ ਡਾਕਟਰ ਕੋਲ ਲੈ ਕੇ ਜਾਂਦੇ ਹਾਂ, ਜੇ ਗੁਆਂਢੀਆਂ ਦਾ ਜਵਾਕ ਮਰ ਵੀ ਜਾਵੇ ਅਸੀਂ ਕੋਈ ਪਰਵਾਹ ਨਹੀਂ ਕਰਦੇ। तो कहन दा मतलब यह है कि जदों असी हर बंदे दे विच परमात्मा नू देखांगे तां असी रूप रेखा ही चेंज कर लैने आ। लव असी आम फॉर्मेलिटी आई लव यू आई लव यू आई लव यू दीज आर ओनली द थ्री मीयरली वर्ड्स बट इफ यू हैव टू यूज दीज वर्ड्स आई लव यू इट शुड बी इन योर एक्शन इट्स ए फुल ऑफ एक्शन। उपरों नहीं मैं तेन प्यार करदा भी मैं तेन बहुत प्यार करदा जे अगले डिग पे अगला कहना मैं कम ते जाना मेरे को ऐसा बड़िया एग्जाम्पल ने। सो कहन दा मेरा मतलब है कि ईद होवे चाहे अपने रोज अपना नवरात्रे हो सारे दा बेसिक जिहड़ा प्रिंसीपल है वह एक है भी अपने गुनाहां दा पश्चाताप करना तौबा करनी अगे तो मुड़ के निकलना। जीसस क्राइस्ट ने कहा नहीं सीगा सैटल योर प्रीवियस डील रिपेंट फॉर दैम कि पुराने जिहड़े पुठे सिद्धे कर्म हो गए वह परमात्मा नूं कहो बख्श दिओ बख्शन हारा बख्श भी देगा ते अगे तो कहो मैं करने नहीं अगे नहीं भी रोज गलतियां भी करी चलो रिश्वतां भी ली चलो गलतियां भी करी चलो रिश्वत फिर फस जाने फिर जेलों से जाऊंगे ही जाऊंगे। सो एक तो आप जेड़े त्यौहार हुंदे ने उन्हां दा मेन पर्पस हुंदा अपने गुनाहां दा पश्चाताप करना दूसरा परमात्मा दा थैंक्स करना कि हे सच्चे पातशाह हे परमात्मा हे अल्लाह वाहेगुरू तू मैनू पैदा किया मैं मां दे जदों पेट सी ना बड़िया चीकां मारियां ने बड़िया मिन्नत कीतियां ने कि मेनू तू आ पेट चो कढ दे गंदे टट्टी पेशाब दे विचों मैं तेरी इबादत करूंगा तेरे नाल मिलाप करूंगा। बाहर आया नहीं ओदी रुल्लू नाम रख लिया ओदी इमरान खान नाम रख लिया ओदी करतार सिंह नाम रख लिया करदिया ने ते ओ फिर बाहर सा आया नहीं बाहर बंदलियां गल्लां भुलिया ने वादे ते बाहरलियां गल्लां च लिबड़ी जांदे जिहदे करके सानू प्रॉब्लम आउंदी है। सो इस करके अपने वादे नू याद करो लख 84 जून सवाई मानस को प्रभु दीप रियाई इस पौड़ी ते जो नर चूके सो आए जाए दुख पाएगा। लखां जूनियां तो बाद कीड़े मकौड़े मक्खियां गधे कोटे सूर बन बुन के जे कोई चंगे काम भी करदे कोई माड़े तां सानू साडे परमात्मा ने रहमत करके आ मनुखी शरीर दिता है इहदा फायदा लै लो। फायदा किवें लै लोगे जे उहनू रब नू याद करके चंगे काम करोगे ते रब नाल मिलाप कर लोगे नहीं मुड़ के फिर पौड़ी तो ढक देने थले फिर उही गंदी नाली दे कीड़े बनने आ। ਇਹ ਭੁੱਲ ਜਾਓ ਵੀ ਆਦਮੀ ਬਣੇ ਅਸੀਂ ਮੁੜ ਕੇ ਆਦਮੀ ਬਣਾਂਗੇ ਮੈਨੂੰ ਪਤਾ ਬ੍ਰਹਮ ਕੁਮਾਰੀਆਂ ਦੇ ਵਿੱਚ ਮੈਂ ਕ੍ਰਿਟੀਸਾਈਜ਼ ਨਹੀਂ ਕਰਦਾ ਉਹ ਕਹਿੰਦੇ ਨੇ ਜਿਹੜਾ ਆਦਮੀ ਆ ਉਹ ਆਦਮੀ ਵੀ ਉਹਨੂੰ ਫਿਰ ਤਾਂ ਜੋ ਮਰਜ਼ੀ ਕਰੀ ਚਲੋ ਇਹਦਾ ਫਿਰੀਆਂ ਜੀ ਵੀ ਮੁੜ ਕੇ ਇਹਦਾ ਜੇ ਰੁਲਦੂ ਰਾਮ ਜਾਂ ਕਰਤਾਰ ਸਿੰਘ ਬਣ ਕੇ ਆ ਜਾਂਗੇ ਇਹ ਗੱਲ ਨਹੀਂ ਸਾਡੇ ਕਮਲਾਂ ਉੱਤੇ ਹੋਣ ਨਵੇੜੇ ਸਾਡੇ ਕਰਮ ਦੇਖੀਆਂ ਨੇ ਕਰਮਾਂ ਦੇ ਮੁਤਾਬਕ ਸਾਨੂੰ ਉੱਥੇ 84 ਦੇ ਜੇਲ੍ਹ ਖਾਨੇ ਵਿੱਚ ਪਾਇਆ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਨੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਖਾ ਪੀ ਕੇ ਸੌਂ ਕੇ ਅਸੀਂ ਸਾਰੀ ਜ਼ਿੰਦਗੀ ਬਰਬਾਦ ਕਰਤੀ ਘਰ ਬਣਾ ਲਏ ਮੁੰਡੇ ਜੰਮ ਲਏ ਕੁੜੀਆਂ ਜੰਮ ਲਈਆਂ ਵਿਆਹ ਕਰਤੇ ਸੋਨਾ ਬਣਾ ਲਿਆ ਇੱਧਰ ਤੁਰੇ ਫਿਰਦੇ ਉੱਧਰ ਕਰਤੇ ਚਿੱਟੇ ਵਾਲ ਆ ਗਏ ਜਿਵੇਂ ਫਰੀਦ ਸਾਹਿਬ ਨੇ ਕਿਹਾ ਸੀ ਨਾ ਦੇਖ ਫਰੀਦਾ ਝੂੜੀਆਂ ਦਾੜੀ ਹੋਈ ਪੂਰ ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ 70-75 ਸਾਲਾਂ ਦੇ ਹੋ ਗਏ ਤਿਆਰੀ ਹੈ ਮਰਤਾ ਬਸ ਜਵਾਨੀ ਵੀ ਮਰ ਜਾਂਦੇ ਨੇ ਪਰ ਹੁਣ ਤਾਂ ਘੱਟੋ ਘੱਟ ਕੋਈ ਸੋਚ ਰਹੀ ਜਿੰਨੇ ਕੁ ਦਿਨ ਸਾਹ ਬਚੇ ਨੇ ਚੰਗਾ ਕੰਮ ਕਰ ਲਈਏ। ਸੋ ਚੰਗੇ ਕੰਮ ਕਰੋ ਮਨੁੱਖੀ ਜਿਹੜਾ ਜਨਮ ਹੈ ਨਾ ਇਹ ਇਸ ਵੈਰੀ ਪ੍ਰੈਸ਼ੀਅਸ ਥਿੰਗ ਕਿਉਂਕਿ ਸਾਡੀ ਹਕੀਕਤ ਇਹ ਹੈ ਦੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੀ ਮਿੱਟੀ ਰੋਈ ਖੇਡ ਖੂਡ ਕੇ ਮਿੱਟੀ ਹੋਈ ਹਕੀਕਤ ਆਹੀ ਹੈ। ਜਿਹੜੇ ਮੁਸਲਿਮ ਭੈਣ ਭਰਾ ਨੇ ਜਦੋਂ ਮਰਦੇ ਨੇ ਸਾਡੇ ਤਾਂ ਅਗਲਾ ਆਉਂਦੇ ਨੇ ਉਹਨਾਂ ਨੂੰ ਮਿੱਟੀ ਖੋਦਦੇ ਨੇ ਉਹਦੇ ਉੱਤੇ ਜਿਹੜਾ ਸਰੀਰ ਰੱਖਦੇ ਨੇ ਇਹ ਵੀ ਮਿੱਟੀ ਬਣਿਆ ਹੁੰਦਾ ਉਹਦੇ ਉੱਤੇ ਰੱਖ ਦਿੰਦੇ ਨੇ ਫਿਰ ਬਾਅਦ ਚ ਮਿੱਟੀ ਨਾਲ ਭਰ ਦਿੰਦੇ ਨੇ ਮਿੱਟੀ ਹੱਸੀ ਮਿੱਟੀ ਰੋਈ ਖੇਡ ਖੂਡ ਕੇ ਮਿੱਟੀ ਹੋਈ ਸਾਰੀ ਜ਼ਿੰਦਗੀ ਚ ਕੀਤਾ ਕਿਤੇ ਮਿੱਟੀ ਹੱਸੀ ਜਾਂਦੇ ਆ ਕਿਤੇ ਰੋ ਲਏ ਕਿਤੇ ਖੁਸ਼ ਹੋ ਗਏ ਅੰਤ ਨੂੰ ਕੀ ਆ ਫਿਰ ਮਿੱਟੀ ਬਣ ਜਾਂਦੇ ਆ। ਸੋ ਇਸ ਕਰਕੇ ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਦੀ ਇੰਪੋਰਟੈਂਸ ਨੂੰ ਸਮਝਣ ਦੀ। ਗੁਰਮੇਲ ਸਿੰਘ ਜੀ ਕੋਂਬੋ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਥੈਂਕ ਯੂ ਬ੍ਰਦਰ ਬਹੁਤ ਬਹੁਤ ਥੈਂਕਸ। ਹੈ ਤਾਂ ਮੇਰਾ ਕਮਰਾ ਜਾਂ ਲਾਈਵ ਪ੍ਰੋਗਰਾਮ ਹੁੰਦਾ ਕਈ ਵਾਰੀ ਲਿੰਕ ਜੁੜਦਾ ਕਈ ਵਾਰੀ ਨਹੀਂ ਜੁੜਦਾ ਜੋ ਕੁਝ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਵਾਪਰੀਆਂ ਨੇ ਉਹੀ ਗੱਲਾਂ ਐਗਜ਼ਾਮਪਲ ਦੇ ਕੇ ਕਹਿ ਰਹੇ ਹਾਂ ਹੋਰ ਕੋਈ ਗੱਲ ਨਹੀਂ ਮੈਂ ਕੋਈ ਕਿਸੇ ਨੂੰ ਸੁਣਾਉਣਾ ਨਹੀਂ ਮੈਂ ਤਾਂ ਇਹ ਆਪਣੇ ਆਪ ਨੂੰ ਸੁਣਾ ਰਿਹਾ ਕਿ ਆ ਥੋੜੇ ਜਿਹੇ ਸਾਲ ਬਚੇ ਨੇ ਤੇ ਅਖੀਰ ਚ ਫੂਕ ਨਿਕਲ ਜਾਣੀ ਆ ਜਿੱਦਣੀ ਫੂਕ ਆਦਮੀ ਦਮ ਆ ਗਿਆ ਬੋਲੀ ਜਾਂਦਾ ਨਹੀਂ ਆਇਆ ਤਾਂ ਅਸੀਂ ਪੈ ਜਾਂਦੇ ਉਹਦੀ ਚੱਕ ਕੇ ਸਾਡੇ ਬ੍ਰੈਂਪਟਨ ਚ ਜਿਹੜੇ ਬਲ ਸਾਹਿਬ ਦੇ ਫਿਊਨਰਲ ਹੋਮ ਚ ਲੈਣਾ ਫੁੱਲ ਜਾ ਪਾ ਕੇ ਅੱਗੇ ਧੱਕਾ ਜਾ ਮਾਰਨਾ ਤੇ ਮਿੱਟੀ ਬਣ ਜਾਣੀ ਹੈ। ਸੋ ਜਿੰਨਾ ਕੁ ਸਾਹ ਆਉਂਦੇ ਨੇ ਉਹਦਾ ਫਾਇਦਾ ਲਈਏ। ਸੋ ਇਸੇ ਤਰ੍ਹਾਂ ਹੀ ਜਿਹੜੀ ਮੇਰੀ ਆ ਜਿਹੜੀ ਕੋਸ਼ਿਸ਼ ਹੈ ਕਿ ਦੋ ਡਿਫਰੈਂਟ ਧਰਮਾਂ ਨੂੰ ਈਦ ਤੇ ਨਵਰਾਤਰਿਆਂ ਦੇ ਬਾਰੇ ਇੱਕ ਦੂਜੇ ਚ ਗੁੱਡ ਅੰਡਰਸਟੈਂਡਿੰਗ ਪੈਦਾ ਕਰੀਏ ਵੀ ਕੋਈ ਵੀ ਹਿੰਦੂ ਨੀ ਬੁਰਾ ਕੋਈ ਬੁਰਾ ਮੁਸਲਮਾਨ ਨੀ ਸਾਰੇ ਹੀ ਚੰਗੇ ਨੇ ਜੇ ਕੋਈ ਕਰਮ ਕਰਦੇ ਨੇ ਕਰਮ ਮਾੜੇ ਹੋ ਸਕਦੇ ਨੇ ਕਰਮ ਇਸ ਕਰਕੇ ਮਾੜਾ ਕਰਦੇ ਨੇ ਸੋਚ ਇਸ ਕਰਕੇ ਮਾੜੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹਕੀਕਤ ਕੀ ਹੈ ਦੇਖੋ ਜਿਹੜੇ ਅਸੀਂ ਨਵਰਾਤਰੇ ਹਿੰਦੂ ਧਰਮ ਦੇ ਮਨਾਉਂਦੇ ਹਾਂ ਨੌ ਦਿਨਾਂ ਦੇ ਇਹ ਪਿਛਲੇ ਜਿਹੜਾ ਥਰਸਡੇ ਹੈ ਸ਼ਾਇਦ ਮੈਂ ਗਲਤ ਨਾ ਹੋਵਾਂ ਕਿਉਂਕਿ ਲਾਈਵ ਕਰ ਥਰਸਡੇ ਨੂੰ ਸ਼ੁਰੂ ਹੋਏ ਸੀ ਪਹਿਲਾ ਨਵਰਾਤਰਾ ਇਹ ਕਹਿੰਦੇ ਨੇ ਕਿ ਦੁਰਗਾ ਮਾਤਾ ਜਿਹੜੀ ਸ਼ੇਰ ਦੀ ਸਵਾਰੀ ਕਰਦੇ ਨੇ ਰੱਬ ਹੈ ਉਹ ਆਪਣੇ ਵੱਖ ਵੱਖ ਰੂਪ ਹਰੇਕ ਬੰਦੇ ਦਾ ਰੂਪ ਹੁੰਦਾ ਮੈਂ ਇੱਥੇ ਬੈਠਾ ਐਸੇ ਵੇਲੇ ਪ੍ਰੋਗਰਾਮ ਡਾਇਰੈਕਟਰ ਹਾਂ ਜਦੋਂ ਮੈਂ ਕਾਲਜ ਜਾਂ ਯੂਨੀਵਰਸਿਟੀ ਉਦੋਂ ਪ੍ਰੋਫੈਸਰ ਬਣ ਗਿਆ ਸੀ ਤੇ ਜਦੋਂ ਮੈਂ ਬਿਜ਼ਨਸ ਕਰਦਾ ਸੀ ਉਦੋਂ ਮੈਂ ਦੁਕਾਨਦਾਰ ਬਣ ਗਿਆ ਸੀ ਇੱਕ ਆਦਮੀ ਦੇ ਕਈ ਰੂਪ ਨੇ ਸੋ ਇਸੇ ਤਰ੍ਹਾਂ ਹੀ ਜਿਹੜੀ ਦੁਰਗਾ ਮਾਤਾ ਹੈ ਉਹਦੇ ਅਲੱਗ ਅਲੱਗ ਨੌ ਰੂਪ ਨੇ ਤੇ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ ਜਿਵੇਂ ਪਹਿਲੇ ਦਿਨ ਮਾਂ ਸ਼ੈਲ ਪੁੱਤਰੀ ਦੀ ਕੀਤੀ ਜਾਂਦੀ ਹੈ ਹੁਣ ਮੈਂ ਕਿਉਂਕਿ ਟਾਈਮ ਥੋੜਾ ਚਿੱਟੇ ਕੱਪੜਿਆਂ ਚ ਹੁੰਦੀ ਹੈ ਔਰ ਤੁਸੀਂ ਆਪ ਜਾ ਕੇ ਗੂਗਲ ਕਰਕੇ ਅੱਜ ਕੱਲ੍ਹ ਤਾਂ ਸਾਰਾ ਕੁਝ ਸਮਝ ਲੱਗ ਜਾਂਦਾ ਦੂਜੇ ਦਿਨ ਮਾਂ ਬ੍ਰਹਮਚਰਨੀ ਹੁੰਦੀ ਹੈ ਤੀਜੇ ਦਿਨ ਮਾਂ ਚੰਦਰ ਕੰਠਾ ਹੁੰਦੀ ਹੈ ਚੌਥੇ ਦਿਨ ਕੁਸੰਬੜਾ ਹੁੰਦੀ ਹੈ ਇਹ ਚਾਰ ਤਾਂ ਆਪਾਂ ਮਨਾ ਲਏ ਅੱਜ ਤੱਕ ਹੁਣ ਹੈਗੀ ਸ਼ਕੰਦ ਮਾਤਾ ਕਿਆਮਤ ਅਨੀ ਕਾਲ ਰਾਤਰੀ ਮਹਾਗੌਰੀ ਸ਼ਿਵਦਾਤਰੀ ਤੇ ਅਖੀਰ ਦੇ ਵਿਚ ਅਸ਼ਟਮੀ ਮਨਾਈ ਜਾਂਦੀ ਹੈ ਈਦ ਤੇ ਅਸ਼ਟਮੀ ਚ ਕੀ ਹੈ ਕਿ ਈਦ ਦੇ ਵਿਚ ਵੀ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਖਿਲੌਣੇ ਲੈ ਕੇ ਦਿੰਦੇ ਹਾਂ ਨਵੇਂ ਕੱਪੜੇ ਲੈ ਕੇ ਦਿੰਦੇ ਹਾਂ ਉਹਨਾਂ ਨੂੰ ਪੈਸੇ ਦਿੰਦੇ ਹਾਂ ਇਸੇ ਤਰ੍ਹਾਂ ਅਸ਼ਟਮੀ ਨੂੰ ਅਸੀਂ ਸਵੇਰੇ ਖੀਰ ਸੋਰੀ ਪ੍ਰਸ਼ਾਦ ਬਣਾਉਣੇ ਆ ਪੂਰੀਆਂ ਬਣਾਉਣੇ ਆ ਕੰਜਕਾਂ ਜਿਹੜੀਆਂ ਕੁੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਉਹਨਾਂ ਨੂੰ ਖਾਣਾ ਖਿਲਾਉਣੇ ਆ ਉਹਨਾਂ ਦੇ ਪੈਰੀ ਹੱਥ ਲਾਉਣੇ ਆ ਉਹਨਾਂ ਨੂੰ ਪੈਸੇ ਦਿੰਦੇ ਆ ਟੋਏ ਦਿੰਦੇ ਆ ਮੰਦਰ ਚ ਜਾ ਕੇ ਵੀ ਹੁਣ ਜੋ ਜਨਮ ਅਸ਼ਟਮੀ ਹੁੰਦੀ ਹੈ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ ਉਹਨਾਂ ਨੂੰ ਕੋਈ ਟੋਏ ਦਿੰਦੇ ਨੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ ਮੰਨਦੇ ਨੇ ਕਿ ਇਹਦੇ ਵਿਚ ਪਰਮਾਤਮਾ ਹੈ ਪਰਮਾਤਮਾ ਦਾ ਰੂਪ ਹੈ ਇਸੇ ਤਰ੍ਹਾਂ ਈਦ ਦੇ ਵਿਚ ਛੋਟੇ ਛੋਟੇ ਬੱਚਿਆਂ ਨੂੰ ਈਦੀ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਸਵੇਰੇ ਸਵੇਰੇ ਤਿਆਰ ਹੋ ਕੇ ਅਸੀਂ ਈਦ ਦੇ ਵਿਚ ਮਸਜਿਦ ਚ ਜਾਂਦੇ ਹਾਂ ਰੱਬ ਦਾ ਨਾਂ ਲੈਂਦੇ ਹਾਂ ਸ਼ੁਕਰਾਨਾ ਕਰਦੇ ਹਾਂ ਵੀ ਸਾਡੇ ਜਿਹੜੇ 30 ਰੋਜ਼ੇ ਨੇ ਉਹ ਕਾਮਯਾਬ ਹੋ ਗਏ ਇਸ ਤਰ੍ਹਾਂ ਅਸ਼ਟਮੀ ਨੂੰ ਅਸੀਂ ਦੁਰਗਾ ਮਾਤਾ ਦੀ ਪੂਜਾ ਕਰਦੇ ਹਾਂ ਕਲਸ਼ ਵਿਸਰਜਨ ਕਰਦੇ ਹਾਂ ਕਿਉਂਕਿ ਪਹਿਲਾਂ ਅਸੀਂ ਕਲਸ਼ ਰੱਖਦੇ ਹਾਂ ਉਸ ਦਿਨ ਆਪਾਂ ਉਹਨੂੰ ਵਿਸਾਜ ਭੇਜਦੇ ਹਾਂ ਤੇ ਇਹ ਸਾਰਾ ਜਿਹੜਾ ਸਿਸਟਮ ਹੈ ਪਰਪਜ਼ ਗੱਲ ਦੱਸਣ ਦੀ ਇਹ ਹੈ ਕਿ ਕੋਈ ਵੀ ਧਰਮ ਹੈ ਉਹ ਬੁਰਾ ਨਹੀਂ ਉਹਦੇ ਵਿਚ ਸਿਰਫ ਬੇਸਿਕਲੀ ਜੋ ਮੈਂ ਅੰਡਰਸਟੈਂਡਿੰਗ ਕੀਤੀ ਹੈ ਮੇ ਬੀ ਆਮ ਰੋਂਗ ਐ ਤਾਂ 50 ਗੱਲਾਂ ਕਰ ਸਕਦੇ ਹਾਂ ਆਪਾਂ ਵੀ ਇੱਕ ਤਾਂ ਵੀ ਆਪਣੇ ਅੱਲਾ ਤੋਂ ਖੁਦਾ ਤੋਂ ਵਾਹਿਗੁਰੂ ਤੋਂ ਪਰਮਾਤਮਾ ਤੋਂ ਦੁਰਗਾ ਮਾਤਾ ਤੋਂ ਅਸੀਂ ਮਾਫ਼ੀ ਮੰਗਦੇ ਹਾਂ ਕਿ ਜਿੱਥੋਂ ਸਾਡੇ ਭੈੜੇ ਖੋਟੇ ਕਰਮ ਹੋ ਗਏ ਉਹਨੂੰ ਤੂੰ ਮਾਫ਼ ਕਰ ਦੇ ਉਹਨੂੰ ਬਖਸ਼ ਦੇ ਤੇ ਸਾਨੂੰ ਸ਼ਕਤੀ ਦੇ ਤਾਂ ਕਿ ਅੱਗੇ ਤੋਂ ਭੈੜੇ ਕਰਮ ਨਾ ਹੋਣ ਦੂਜਾ ਅਸੀਂ ਉਹਦਾ ਥੈਂਕਸ ਕਰਦੇ ਹਾਂ ਥੈਂਕਸ ਤਾਂ ਸਾਨੂੰ ਹਰ ਪਲ ਕਰਨਾ ਚਾਹੀਦਾ ਰੋਟੀ ਖਾਂਦੇ ਰੋਟੀ ਐ ਮੂੰਹ ਚ ਪਾਈ ਜਾਂਦੀ ਨਹੀਂ ਅੰਦਰ ਉਹਦੀ ਹਾਰਟ ਅਟੈਕ ਹੋ ਕੇ ਐ ਮਰ ਜਾਂਦੇ ਹਾਂ ਸੋ ਅਸੀਂ ਸਵੇਰੇ ਉੱਠਦੇ ਹਾਂ ਸਾਹ ਚਿਲਦੇ ਨੇ ਅਸੀਂ ਹਰ ਸਾਹ ਪਰਮਾਤਮਾ ਦੀ ਬੰਦਗੀ ਕਰੀਏ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ ਨਹੀਂ ਤਾਂ ਸਵੇਰੇ ਉੱਠ ਕੇ ਹਰ ਬੰਦਾ ਮੈਂ ਖੁਦ ਆਪ ਵੀ ਸਵੇਰੇ ਸਵੇਰੇ ਉੱਠ ਕੇ ਫੋਨ ਦੇਖਦੇ ਹਾਂ ਕਿਹਦਾ ਮੈਸੇਜ ਆ ਗਿਆ ਵਟਸਐਪ ਤੇ ਕੀ ਆ ਫੇਸਬੁੱਕ ਤੇ ਕੀ ਆ ਉਹ ਕੀ ਹੈ ਇਹਨੇ ਬਦਾਮ ਦੇ ਦੇਣੇ ਸਾਨੂੰ ਉਹ ਪਰਮਾਤਮਾ ਦਾ ਨਾਂ ਲਓ ਦੋ ਮਿੰਟ ਜਾਂ ਨਸ਼ਾ ਕਰ ਲਿਆ ਨੱਕ ਚ ਪਾ ਲਿਆ ਜਾਂ ਦਾਰੂ ਪੀ ਲਈ ਜਾਂ ਸਿਗਰਟ ਦੇ ਪੋਚੇ ਮਾਰੇ ਅਖਬਾਰ ਪੜ੍ਹ ਲਿਆ ਉਹਦੇ ਨਾਲੋਂ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ ਜਾਗ ਕੇ ਪੁੱਠੇ ਕੰਮ ਨਹੀਂ ਕਰਨੇ ਪਰਮਾਤਮਾ ਦੀ ਬੰਦਗੀ ਕਰਨੀ ਹੈ ਜੇ ਬੰਦਿਆ ਤੈਨੇ ਬੰਦਗੀ ਨਾ ਕੀਤੀ ਤੇਥੋਂ ਚੰਗੇ ਕੁੱਤੇ ਕੁੱਤੇ ਵੀ ਖਾ ਪੀ ਕੇ ਉਹ ਕਰਦੇ ਉਹ ਤਾਂ ਫਿਰ ਵੀ ਪਰਮਾਤਮਾ ਦਾ ਖਿਆਲ ਕਰਦੇ ਨੇ ਉਹਦੇ ਦਰ ਤੇ ਛੱਡਦੇ ਨੀ ਆਪਣੇ ਮਾਲਕ ਦਾ ਜਿਹੜਾ ਉਹਨੂੰ ਬੁੜਕੀ ਪਾਉਂਦਾ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਸੀ ਪਰਮਾਤਮਾ ਨੇ ਕਿੰਨੀ ਪਿੱਟ ਕੀਤੀ ਵੀ ਅਸੀਂ ਦੇਖਦੇ ਹੀ ਨੀ ਜਦੋਂ ਪਾਠ ਕਰਦੇ ਹਾਂ ਨੀਂਦ ਆਉਂਦੀ ਹੈ ਨੀਂਦ ਤਾਂ ਹੀ ਆਉਂਦੀ ਆਨੰਦ ਨਹੀਂ ਆਉਂਦਾ ਜੇ ਚੁਗਲੀ ਕਰਦੇ ਹਾਂ ਕਿੰਨਾ ਆਨੰਦ ਆਉਂਦਾ ਨੀਂਦ ਉਦੋਂ ਤਾਂ ਆਈ ਨੀ ਜਦੋਂ ਮੂਵੀ ਦੇਖਦੇ ਹਾਂ ਡਰਾਮੇ ਦੇਖਦੇ ਹਾਂ ਉਦੋਂ ਤਾਂ ਨੀਂਦ ਆਈ ਨੀ ਕਿਉਂਕਿ ਉਹ ਆਨੰਦ ਆਉਂਦਾ ਪਰ ਭਜਨ ਚ ਸਾਡਾ ਪੂਰਾ ਆਨੰਦ ਨਹੀਂ ਆ ਰਿਹਾ ਜਿਹਦੇ ਕਰਕੇ ਨੀਂਦ ਆਉਂਦੀ ਹੈ ਜਦੋਂ ਆਨੰਦ ਆਉਣਾ ਸ਼ੁਰੂ ਹੋ ਗਿਆ ਨੀਂਦ ਨੂੰ ਤਾਂ ਕਿਤੇ ਦੀ ਕਿਤੇ ਜਾਣੀ ਹੈ ਨੀਂਦ ਤਾਂ ਟੈਂਪਰੇਰੀ ਹੁੰਦੀ ਹੈ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਮੇਰੀ ਛੋਟੀ ਜਿਹੀ ਕੋਸ਼ਿਸ਼ ਸੀ ਕਿ ਦੋਨਾਂ ਧਰਮਾਂ ਨੂੰ ਮਿਲਾਇਆ ਜਾਵੇ, ਜਿਵੇਂ ਕਿ ਮੈਂ ਪਹਿਲਾਂ ਸ਼ੁਰੂ ਚ ਕਿਹਾ ਸੀ ਵੀ ਸਮੁੰਦਰ ਦੇ ਕਿਨਾਰੇ ਸੈਰ ਕਰਨ ਜਾ ਰਹੇ ਸੀਗੇ, ਸਮੁੰਦਰ ਦੀ ਜ਼ੋਰ ਦੀ ਛੱਲ ਵੱਜੀ, ਹਜ਼ਾਰਾਂ ਮੱਛੀਆਂ ਆ ਕੇ ਜੋ ਆ ਕੇ ਰੇਤੇ ਤੇ ਡਿੱਗ ਪਈਆਂ, ਮੱਛੀ ਸਮੁੰਦਰ ਤੋਂ ਬਿਨਾਂ ਰਹਿ ਨਹੀਂ ਸਕਦੀ, ਮਰ ਜਾਣਾ ਸੀ। ਸੋ ਇੱਕ ਬੰਦਾ ਭੱਜ ਭੱਜ ਕੇ ਮੱਛੀ ਨੂੰ ਚੱਕੀ ਜਾਂਦਾ, ਸਮੁੰਦਰ ਸਿੱਟੀ ਜਾਂਦਾ, ਭੱਜ ਕੇ ਸਿੱਟੀ ਜਾਂਦਾ, ਜੋ ਚਾਰ ਪੰਜ ਸਿੱਟੀਆਂ ਪਿੱਛੋਂ ਬਾਜ ਮਾਰੀ ਕਿਸੇ ਨੇ, ਉਹ ਕਹਿੰਦਾ ਭਰਾਵਾ ਹਜ਼ਾਰ ਮੱਛੀਆਂ ਬਾਹਰ ਡਿੱਗੀਆਂ, ਤੂੰ ਕਿਹਨੂੰ ਬਚਾਏਗਾ? ਉਹ ਕਹਿੰਦਾ ਮੇਰਾ ਇਹ ਕੰਮ ਨਹੀਂ, ਕਿਹਨੂੰ ਬਚਾਏਗਾ? ਮੈਂ ਤਾਂ ਆਪਣੀ ਕੋਸ਼ਿਸ਼ ਹੁੰਦਾ ਜਿਹੜੇ ਮੇਰੇ ਨੇੜੇ ਆ ਗਏ ਉਹਨੂੰ ਤਾਂ ਬਚਾ ਦਿਆਂ। ਸੋ ਮੇਰੀ ਤਾਂ ਛੋਟੀ ਜਿਹੀ ਕੋਸ਼ਿਸ਼ ਹੈ ਕਿ ਧਰਮ ਦੇ ਵਿੱਚ ਪਿਆਰ ਪੈਦਾ ਕੀਤਾ ਜਾਵੇ, ਕਿਉਂਕਿ ਸਾਡੇ ਸਾਰਿਆਂ ਦੇ ਵਿੱਚ ਖੂਨ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ, ਅੱਲਾ ਇੱਕੋ ਹੀ ਹੈ। ਹੁਣ ਸੁਣੋ ਲਾਸਟ ਵਿੱਚ ਦੁਰਗਾ ਮਾਤਾ ਦਾ ਸੌਂਗ ਤੇ ਮੈਨੂੰ ਦਿਓ ਆ ਗਿਆ, ਦੋਨੇ ਹੱਥ ਜੋੜ ਕੇ ਮਾਫ਼ੀ ਮੰਗਦਾ, ਕੋਈ ਮੇਰੇ ਮਾਗਰ ਨਾ ਪੈ ਜਾਓ ਵੀ ਉਹਦੇ ਧਰਮ ਦੀ ਚੰਗੀ ਕੀਤੀ ਹੈ, ਉਹਦੇ ਮਾੜੀ ਕੀਤੀ ਹੈ, ਸਾਰੇ ਧਰਮ ਚੰਗੇ ਨੇ ਮੇਰੇ ਲਈ। ਸੁਣੋ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Noble Fresh Food, جی ہاں سستی اور بہترین گروسری کے لیے Noble Fresh Food, طاہر میاں میاں سپر مارکیٹ والے انبیٹیبل ڈیلز ریٹیل یا پھر ہول سیل 349 4 پاؤنڈز ایکسٹرا لانگ باسمتی چاول 100% گارنٹی 899 10 پاؤنڈز جونسا مینگو جوس آزمائش شرط ہے تازہ سبزیاں آٹا چاول دال مسالہ جات اور ڈرائی فروٹس Noble Fresh Food دو لوکیشن 20 کلنگن ڈرائیو ان برامٹن اس کے ساتھ آپ کو سیکنڈ لوکیشن ملے گی ایئرپورٹ اینڈ سینڈر روڈ انٹرسیکشن پہ Noble Fresh Food
घर बनवाना हो या पुराना घर नया करना हो अरम होम बिल्डर्स एंड रेनोवेटर्स आपके साथ हैं कस्टम होम बिल्ड्स होम एडिशन किचन और बाथरूम रेनोवेशंस बेसमेंट रेनोवेशन पेंटिंग टाइल्स और हार्डवुड फ्लोरिंग्स के लिए हर काम में महारत मेयार और एतमाद अभी कॉल कीजिए 416-841-5825 या विजिट कीजिए इनकी वेबसाइट aramrenovation.ca अरम रेनोवेशन ख्वाबों की तामीर एतमाद के साथ।
ट्रक ड्राइवर भाइयों, अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन। दूर दराज इलाका कोई प्रॉब्लम नहीं, घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836 416-243-9836। कनेक्शन आपका दुनिया के साथ।
हेलो नवदीप, की हाल है? बलजीत गल कर रही हूं यूके तो।
तुसी कैनेडा तो यूके गए हो, तुहानू रोमिंग लग जाएगी ते बिल बहुत बड़ा आएगा।
फिकर दी कोई गल नहीं है, मेरे कोल वीवरटेल दी रोमिंग सर्विसेज है, बहुत ही घट कीमत है 5G इंटरनेट रोमिंग सर्विसेज। तुसी किते भी ट्रैवल कर रहे हो, यूके, इंडिया, पाकिस्तान, सऊदी अरेबिया, बहुत ही घट कीमत है डाटा।